ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾਂ ਨਦੀ ਤਰੰਦੜੀ ਮੈਦਾ ਖੋਜ ਨਾ ਖੁੰਬੈ ਮੰਜ ਮੁਹੱਬਤ ਤੇਰੀ ਤਉ ਸਹਿ ਚਰਣੀ ਮੈਦਾ ਯੜਾ ਸੀਤਮਾ ਹਰ ਨਾਨਕ ਤੁਲਹਾ ਬੇਰੀ ਨਦੀ ਤਰੰਦੜੀ ਮੈਦਾ ਖੋਜ ਨਾ ਖੁੰਬੈ ਮੰਜ ਮੁਹੱਬਤ ਤੇਰੀ ਤਉ ਸਹਿ ਚਰਣੀ ਮੈਦਾ ਯੜਾ ਸੀਤਮਾ ਹਰ ਨਾਨਕ ਤੁਲਵਾ ਬੇੜੀ ਮਹੱਲਾ ਪੰਜਵਾਂ ਜਿਨ੍ਹਾਂ ਦਿਸੰਦੜਿਆ ਦੁਰਮਤ ਵੰਜੈ ਮਿੱਤਰ ਅਸਾਡੜੇ ਸੇਈ ਹਉ ਟੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਪੌੜੀ ਆਵੈ ਸਾਹਿਬ ਚਿੱਤ ਤੇਰਿਆ ਭਗਤਾ ਡਿੱਠਿਆ ਮਨ ਕੀ ਕਟੀਐ ਮੈਲ ਸਾਧ ਸੰਗ ਉੱਠਿਆ ਜਨਮ ਮਰਨ ਭਉ ਕੱਟੀਐ ਜਨ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਾਪ ਤਿਸ ਸਿਉ ਲਾਇਨ ਰੰਗ ਜਿਸ ਦੀ ਸਭ ਧਾਰੀਆ ਊਚੀ ਹੂੰ ਊਚਾ ਥਾਨ ਅਗਮ ਅਪਾਰੀਆ ਰੈਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ ਰੈਰ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਕੀ ਸਾਜੀ ਨਿਵਾਜੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕੀ ਅਪਾਰ ਕਿਰਪਾ ਦੇ ਸਦਕਾ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਪਰਮ ਪਵਿੱਤਰ ਹਜ਼ੂਰੀ ਵਿਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਸੰਗਤ ਵਿਚ ਹਾਜ਼ਰੀਆਂ ਭਰਨ ਦਾ ਭਾਗਾਂ ਭਰਿਆ ਸਮਾਂ ਪ੍ਰਾਪਤ ਹੋ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਅੰਦਰ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ ਤਿਸ ਦੀ ਕਥਾ ਵਿਚਾਰ ਅਤੇ ਇਸ ਅਸਥਾਨ ਤੇ ਚੱਲ ਰਹੀ ਗੁਰਬਾਣੀ ਕੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਵਾਸਤੇ ਸੰਗਤਾਂ ਗੁਰੂ ਕੀ ਹਜ਼ੂਰੀ ਵਿਚ ਸੁਭਾਏ ਮਾਨ ਹਨ ਔਰ ਦੇਸ਼ ਪ੍ਰਦੇਸ਼ ਵਿਦੇਸ਼ਾਂ ਦੇ ਅੰਦਰ ਵੀ ਟੀਵੀ ਦੇ ਮਾਧਿਅਮ ਰਾਹੀਂ ਲੱਖਾਂ ਦੀ ਗਿਣਤੀ ਵਿਚ ਪ੍ਰੇਮੀ ਸੰਗਤਾਂ ਗੁਰ ਸ਼ਬਦ ਦੀ ਕਥਾ ਵਿਚਾਰ ਸਰਵਣ ਕਰਦੀਆਂ ਹਨ। ਅੱਜ ਦਾ ਇਹ ਪਾਵਨ ਸ੍ਰੀ ਮੁਖਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਦਰ ਸੁਭਾਏ ਮਾਨ 22 ਵਾਰਾਂ ਦੇ ਵਿਚੋਂ ਗੋਜਰੀ ਰਾਗ ਦੀ ਦੂਸਰੀ ਵਾਰ ਦੇ ਵਿਚ ਸੁਸ਼ੋਭਿਤ ਹੈ। ਗੋਜਰੀ ਰਾਗ ਜਿਸ ਦਾ ਪੰਜਵਾਂ ਅਸਥਾਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਤਤਕਰੇ ਵਿਚ ਔਰ 2 ਵਾਰਾਂ ਸਤਿਗੁਰੂ ਗਰੀਬ ਨਿਵਾਸ ਜੀ ਨੇ ਇਸ ਰਾਗ ਵਿਚ ਉਚਾਰਨ ਕੀਤੀਆਂ ਨੇ। ਇਹ ਦੂਸਰੀ ਵਾਰ ਦੀ ਸਲੋਕਾਂ ਦੇ ਸਮੇਤ 9ਵੀਂ ਪੌੜੀ ਹੈ। ਸਤਿਗੁਰੂ ਗ੍ਰੰਥ ਸਾਹਿਬ ਜੀ ਕੇ ਪਵਿੱਤਰ ਅੰਗ 520 ਤੇ ਸੁਭਾਏ ਮਾਨ ਹੈ। ਇਹ ਗੋਜਰੀ ਰਾਗ ਕੀ ਦੂਸਰੀ ਵਾਰ 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਪਰ ਉਪਕਾਰੀ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਕੀ ਉਚਾਰਨ ਕੀਤੀ ਹੋਈ ਹੈ। ਪੌੜੀਆਂ ਵੀ ਤੇ ਪੌੜੀਆਂ ਤੋਂ ਪਹਿਲਾਂ ਸਲੋਕ ਵੀ ਇਹ ਸਾਰੇ ਹੀ ਪੰਚਮ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰਦਿਆਂ ਉਚਾਰੇ ਹਨ। ਆਓ ਅੰਮ੍ਰਿਤ ਰੂਪ ਗੁਰੂ ਕੀ ਬਾਣੀ ਕਾ ਪਵਿੱਤਰ ਉਪਦੇਸ਼ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਲਿਵ ਸੁਰਤ ਗੁਰ ਚਰਨਾਂ ਵਿਚ ਜੋੜ ਕੇ ਸ਼ਰਧਾ ਭਾਵਨਾ ਔਰ ਪ੍ਰੇਮ ਸਤਿਕਾਰ ਸਹਿਤ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ 5ਵੇਂ
ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਲੋਕ ਉਚਾਰਨ ਕਰਕੇ ਉਪਦੇਸ਼ ਬਖਸ਼ਦੇ ਨੇ। ਕੋਸ਼ ਵਿਚ ਸਲੋਕ ਅੱਖਰ ਦੇ ਵੱਖ ਵੱਖ ਅਰਥ ਜਿਹੜੇ ਨੇ ਉਹ ਲਿਖੇ ਹੋਏ ਨੇ ਔਰ ਜੋ ਪ੍ਰਕਰਨ ਚੱਲਦਾ ਹੋਵੇ ਜੋ ਸਬਜੈਕਟ ਚੱਲਦਾ ਹੋਵੇ ਉਸ ਮੁਤਾਬਕ ਅਰਥ ਹੋਇਆ ਕਰਦਾ ਹੈ। ਸਲੋਕ ਛੰਦਾਬੰਦੀ ਦੀ ਇੱਕ ਚਾਲ ਹੈ ਜਿਵੇਂ ਕਿ ਪੌੜੀ ਹੈ ਜਿਵੇਂ ਹੋਰ ਅਨੇਕ ਪ੍ਰਕਾਰ ਦੇ ਛੰਦ ਨੇ ਸਾਡੇ ਢਾਡੀ ਜਾਂ ਕਵੀਸ਼ਰ ਵੀਰ ਜਾਣਦੇ ਨੇ। ਢਾਡੀ ਕਲਾ ਦੇ ਵਿਚ ਕਿਧਰੇ ਬੈਂਤ ਹੈ ਕਿਧਰੇ ਕਲੀ ਹੈ ਕਿਧਰੇ ਕੋਰੜਾ ਹੈ ਕਿਧਰੇ ਕੋਰੜਾ ਡੇਢ ਹੈ ਕਿਧਰੇ ਵਾਰ ਹੈ। ਜਦੋਂ ਆਪਾਂ ਦਸਮ ਪਾਤਸ਼ਾਹ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ ਤਾਂ ਅਨੇਕਾਂ ਸ਼ਬਦਾਂ ਦੇ ਨਾਮ ਉਹਦੇ ਵਿਚ ਸਾਨੂੰ ਦਰਸ਼ਨ ਦੀਦਾਰ ਹੁੰਦੇ ਹੈ। ਇਉਂ ਸਲੋਕ ਵੀ ਛੰਦਾਬੰਦੀ ਦੀ ਇੱਕ ਚਾਲ ਹੈ। ਸਲੋਕ ਦਾ ਅਰਥ ਉਪਦੇਸ਼ ਵੀ ਹੈ ਸਲੋਕ ਦਾ ਅਰਥ ਜਸ ਔਰ ਵਡਿਆਈ ਵੀ ਹੈ। ਬੈਕੁੰਠ ਧਾਮ ਦੀਆਂ ਜੋ 4 ਮੁਕਤੀਆਂ ਮੰਨੀਆਂ ਜਾਂਦੀਆਂ ਉਨ੍ਹਾਂ ਵਿਚੋਂ ਪਹਿਲੀ ਮੁਕਤੀ ਦਾ ਨਾਮ ਵੀ ਸਲੋਕ ਹੈ ਔਰ ਇਸੇ ਪ੍ਰਕਾਰ ਸੰਧੀ ਵਿਸ਼ੇਦ ਨੀਤੀ ਰਾਹੀਂ ਸਵੈ ਲੋਕ ਭਾਵ ਨਿਜ ਲੋਕ ਸੱਚ ਖੰਡ ਇਉਂ ਸਮੁੱਚੇ ਤੌਰ ਤੇ ਸਲੋਕ ਅਰਥ ਦਾ ਅੱਖਰ ਦਾ ਅਰਥ ਮਹਾਂਪੁਰਖਾਂ ਇਉਂ ਕੀਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾ ਉਹ ਪਾਵਨ ਉਪਦੇਸ਼ ਜਿਸ ਵਿਚ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਕਾ ਜਸ ਉਚਾਰਨ ਕੀਤਾ ਗਿਆ ਜਿਸ ਵਿਚ ਸਾਨੂੰ ਵਾਹਿਗੁਰੂ ਕਾ ਜਸ ਉਚਾਰਨ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਗਿਆ ਜਿਸ ਦੀ ਕਮਾਈ ਕਰਕੇ ਸਲੋਕ ਮੁਕਤੀ ਤਾਂ ਕੀ ਬਲਕਿ ਸਵੈ ਲੋਕ ਭਾਵ ਨਿਜ ਲੋਕ ਦੀ ਪ੍ਰਾਪਤੀ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸਾ ਪਾਵਨ ਉਪਦੇਸ਼ ਸਤਿਗੁਰੂ ਜੀ ਛੰਦਾਬੰਦੀ ਦੀ ਚਾਲ ਸਲੋਕ ਰਾਹੀਂ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ। 5ਵੇਂ ਪਾਤਸ਼ਾਹ ਦੀ ਕਿਰਪਾ ਕਰ ਰਹੇ ਹਨ।
ਕਦੀ ਤਰੰਗੜੀ ਮੈਦਾ ਖੋਜ ਨਾ ਖੁੰਬੈ।
ਸਾਧ ਸੰਗਤ ਜੀ ਜੋ ਸਾਡਾ ਸ਼ਾਮ ਦਾ ਨਿਤਨੇਮ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਆ ਸੋ ਦਰ ਰਹਿਰਾਸ ਸਾਹਿਬ ਇਸ ਦੇ ਵਿਚ ਇਕ ਪਾਵਨ ਬਚਨ ਦੁਨੀਆਂ ਦੀ ਹਾਲਤ ਦਾ ਜੋ ਸਤਿਗੁਰਾਂ ਨੇ ਉਚਾਰਿਆ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ। ਤਿਤ ਸਰਵਰੜੈ ਭਈ ਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕ ਜੋ ਮੋਹ ਪਗ ਨਹੀਂ ਚੱਲੈ ਹਮ ਦੇਖਾ ਤਹਿ ਡੂਬੀ ਅਲੇ। ਸੰਸਾਰ ਰੂਪੀ ਇੱਕ ਐਸਾ ਇਹ ਸਮੁੰਦਰ ਹੈ ਜਿਸ ਦੇ ਵਿੱਚ ਸਾਡਾ ਨਿਵਾਸ ਹੋਇਆ ਹੋਇਆ ਹੈ। ਇਹਦੇ ਵਿੱਚ ਲੋਭ ਲਹਿਰ ਦਾ ਪਾਣੀ ਹੈ, ਇਹਦੇ ਵਿੱਚ ਆਸਾ ਮਨਸਾ ਤ੍ਰਿਸ਼ਨਾ ਦੀਆਂ ਅਗਨੀਆਂ ਵੀ ਹਨ, ਅਨੇਕ ਪ੍ਰਕਾਰ ਦੀਆਂ ਲੋਭ ਦੀਆਂ ਲਹਿਰਾਂ ਜੋ ਚੱਲਦੀਆਂ ਨੇ ਉਹਨਾਂ ਦੇ ਹੁੰਦਿਆਂ ਹੋਇਆ ਪੰਕ ਜੋ ਮੋਹ, ਪੰਕ ਦਾ ਅਰਥ ਹੈ ਚਿੱਕੜ, ਮੋਹ ਰੂਪੀ ਐਸਾ ਚਿੱਕੜ ਹੈ, ਐਸੀ ਦਲਦਲ ਹੈ ਜਿਸ ਦੇ ਵਿੱਚ ਪੱਗ ਨਹੀਂ ਚੱਲਦਾ, ਬਿਰਤੀ ਰੂਪੀ ਇੱਕ ਕਦਮ ਵੀ ਇਸ ਸੰਸਾਰ ਵਿੱਚ ਸਾਥੋਂ ਚੱਲਿਆ ਨਹੀਂ ਜਾਂਦਾ। ਜਿਵੇਂ ਜਿਹੜਾ ਜੀਵ ਕਿਧਰੇ ਦਲਦਲ ਦੇ ਵਿੱਚ ਖੁੱਭ ਜਾਵੇ, ਆਮ ਚਿੱਕੜ ਦੇ ਵਿੱਚੋਂ ਤਾਂ ਮਨੁੱਖ ਤੁਰ ਕੇ ਅਗਾਂਹ ਜਾ ਸਕਦਾ, ਪੈਰ ਲਿਬੜ ਜਾਣਗੇ, ਲੱਤਾਂ ਲਿਬੜ ਜਾਣਗੀਆਂ, ਤੁਰਨਾ ਔਖਾ ਹੋਵੇਗਾ, ਪਰ ਜਿਹੜੀ ਦਰਿਆਵਾਂ ਦੀ ਜਾਂ ਸਮੁੰਦਰਾਂ ਦੇ ਕਿਨਾਰੇ ਦੀ ਦਲਦਲ ਹੁੰਦੀ ਹੈ ਉਹਦੇ ਵਿੱਚ ਖੁੱਭਿਆ ਹੋਇਆ ਮਨੁੱਖ ਇੱਕ ਕਦਮ ਵੀ ਅਗਾਂਹ ਨਹੀਂ ਤਰ ਸਕਦਾ, ਤੁਰ ਨਹੀਂ ਸਕਦਾ, ਆਸਰਾ ਜਾਂ ਸਹਾਰਾ ਲੈਣਾ ਪਵੇਗਾ ਤਾਂ ਦਲਦਲ ਵਿੱਚੋਂ ਨਿਕਲਿਆ ਜਾਵੇਗਾ। ਨਹੀਂ ਤਾਂ ਜਿੰਨਾ ਜੀਵ ਉੱਪਰ ਨਿਕਲਣ ਵਾਸਤੇ ਜੋਰ ਲਾਉਂਦਾ ਹੈ, ਸਰੀਰ ਦਾ ਭਾਰ ਪੈਰਾਂ ਉੱਪਰ ਪੈਣ ਤੋਂ ਉਨਾ ਹੇਠਾਂ ਧੱਸਦਾ ਜਾਂਦਾ ਹੈ। ਜੇ ਬਾਹਰੋਂ ਕੋਈ ਸਹਾਰਾ, ਕੋਈ ਰੱਸਾ ਵਗੈਰਾ ਜਾਂ ਹੋਰ ਚੀਜ਼ ਪਕੜਾਈ ਜਾਵੇ ਤਾਂ ਉਹਦੇ ਨਾਲ ਖਿੱਚ ਕੇ ਉਸ ਨੂੰ ਬਾਹਰ ਕੱਢਿਆ ਜਾ ਸਕਦਾ। ਦੁਨੀਆਂ ਦੇ ਵਿੱਚ ਇਹ ਜਿਹੜਾ ਮੋਹ ਹੈ, ਸਾਧ ਸੰਗਤ ਦੀ, ਦੁਨਿਆਵੀ ਪਦਾਰਥਾਂ ਦੀ ਔਰ ਸਰੀਰਾਂ ਦੀ ਪਕੜ ਹੈ, ਇਹ ਉਸ ਦਲਦਲ ਦੀ ਤਰ੍ਹਾਂ ਹੈ ਜਿਸ ਦੇ ਵਿੱਚ ਸਾਡਾ ਇਹ ਜਿਹੜਾ ਬਿਰਤੀ ਰੂਪੀ ਕਦਮ ਹੈ, ਪਗ ਹੈ, ਇਹ ਵਾਹਿਗੁਰੂ ਕੇ ਮਾਰਗ ਵੱਲੇ ਇੱਕ ਕਦਮ ਵੀ ਚੱਲ ਨਹੀਂ ਸਕਦਾ। ਹਮ ਦੇਖਾ ਤਹਿ ਡੂਬੀ ਅਲੇ, ਕੁੱਲ ਸੰਸਾਰ ਇਸ ਮੋਹ ਰੂਪੀ ਚਿੱਕੜ ਵਿੱਚ ਖੁੱਭਦਾ ਹੋਇਆ, ਸੰਸਾਰ ਰੂਪੀ ਸਰੋਵਰ ਵਿੱਚ, ਸਮੁੰਦਰ ਵਿੱਚ ਡੁੱਬਦਾ ਹੋਇਆ ਆਪਾਂ ਤੱਕਿਆ ਹੈ। ਇਹ ਕੁੱਲ ਸੰਸਾਰ ਦੀ ਹਾਲਤ ਹੈ, ਪਰ ਜਿਨ੍ਹਾਂ ਨੂੰ ਸਤਿਗੁਰੂ ਜੀ ਕੀ ਸ਼ਰਨ ਪ੍ਰਾਪਤ ਹੋ ਜਾਵੇ, ਜਿਨ੍ਹਾਂ ਨੂੰ ਸਤਿਗੁਰਾਂ ਦਾ ਆਸਰਾ ਮਿਲ ਜਾਵੇ, ਗੁਰੂ ਗਰੀਬ ਨਿਵਾਸ ਜੀ ਕਿਰਪਾ ਕਰਦੇ ਨੇ, ਗੁਰਸਿੱਖ ਦੀ ਗੁਰੂ ਕੇ ਚਰਨਾਂ ਵਿੱਚ ਇਹ ਬੇਨਤੀ ਹੈ, ਹਰ ਦਇਆ ਪ੍ਰਭ ਧਾਰ ਰਹੋ, ਪਾਖੜ ਹਮਤਾ ਰਹੋ, ਕੱਢ ਲੇ ਵਹ ਸਬਦ ਸੁਭਾਈ ਜੀਓ, ਮੋਹ ਚੀਕਰ ਫਾਥੇ ਨਿਗਰਤ ਹਮ ਜਾਤੇ, ਹਰ ਬਾਹ ਪ੍ਰਭੂ ਪਕਰਾਏ ਜੀਓ। ਮੋਹ ਰੂਪੀ ਚਿੱਕੜ ਵਿੱਚ, ਦਲਦਲ ਵਿੱਚ ਫਸੇ ਹੋਏ ਅਸੀਂ ਨਿਗਰ ਵੀ ਜਾਂਦੇ ਹਾਂ, ਡੁੱਬਦੇ ਜਾਂਦੇ ਹਾਂ, ਮਹਾਰਾਜ ਆਪਣੀ ਨਾਮ ਰੂਪੀ, ਆਪਣੀ ਆਸਰਾ ਰੂਪੀ ਬਾਂਹ ਕਿਰਪਾ ਕਰਕੇ ਸਾਨੂੰ ਪਕੜਾ ਦਿਓ, ਫੜਾ ਦਿਓ। ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਤਾਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਿਹੜੀ ਦਲਦਲ ਹੈ ਔਗੜਾਂ ਵਿਕਾਰਾਂ ਦੀ, ਇਹਦੇ ਵਿੱਚੋਂ ਸਤਿਗੁਰੂ ਜੀ ਆਪਣੇ ਸ਼ਰਧਾਲੂ ਪ੍ਰੇਮੀ ਗੁਰਸਿੱਖ ਨੂੰ ਸਹਿਜੇ ਹੀ ਬਾਹਰ ਕੱਢ ਲੈਂਦੇ ਨੇ। ਉਹ ਜਿਹੜੀ ਆਨੰਦਮਈ ਅਵਸਥਾ ਹੈ ਉਸਦਾ ਵਰਣਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਦੇ ਨੇ, ਨਦੀ ਤਰੰਦੜੀ ਮੈਦਾ ਖੋਜ ਨਾ ਖੁੰਦੈ, ਮੈਂ ਜੀਵ ਆਤਮਾ ਰੂਪ ਇਸਤਰੀ ਇਸ ਸੰਸਾਰ ਰੂਪੀ ਨਦੀ ਨੂੰ ਤਰ ਰਹੀ ਹਾਂ ਤੇ ਇਸ ਨੂੰ ਤਰਦਿਆਂ ਹੋਇਆ ਮੇਰਾ ਖੋਜ ਭਾਵ ਕਿ ਮੇਰੀ ਪੈਰ, ਮੇਰੀ ਕਦਮ ਚਾਪ ਨਾ ਖੁੰਦੈ, ਇਹਦੇ ਵਿੱਚ ਖੁੱਭਦੀ ਨਹੀਂ। ਆਸਾ ਮਨਸਾ ਤ੍ਰਿਸ਼ਨਾ ਦਾ ਚੱਕਰ ਹੈ, ਮੋਹ ਦਾ ਚੱਕਰ ਹੈ, ਇਸੇ ਤਰ੍ਹਾਂ ਅਨੇਕਾਂ ਔਗੜਾਂ ਤੇ ਵਿਕਾਰਾਂ ਦੀ ਦਲਦਲ ਹੈ। ਇਹ ਸੰਸਾਰ ਰੂਪੀ ਨਦੀ ਨੂੰ ਤਰਦਿਆਂ ਹੋਇਆ ਮੇਰੀ ਜਿਹੜੀ ਸੁਰਤ ਹੈ ਨਾ, ਇਸ ਦੁਨੀਆਂਦਾਰੀ ਦੇ ਵਿੱਚ ਖੁੱਭ ਨਹੀਂ ਰਹੀ ਹੁਣ ਗੁਰੂ ਕੀ ਕਿਰਪਾ ਦੇ ਸਦਕਾ, ਹੁਣ ਮੇਰਾ ਇਸ ਸੰਸਾਰ ਸਾਗਰ ਤੋਂ ਤਰਨਾ ਸੌਖਾ ਹੋ ਗਿਆ ਹੈ। ਜਿਵੇਂ ਪਹਿਲਾਂ ਸਾਡੀ ਆਮ ਸੰਸਾਰਕ ਜੀਵਾਂ ਦੀ ਜਿਹੜੀ ਸੁਰਤ ਹੈ ਉਹ ਦੁਨੀਆਂਦਾਰੀ ਵਿੱਚ ਖੁੱਭੀ ਹੋਈ ਹੈ, ਕਾਮ ਵਿੱਚ, ਕ੍ਰੋਧ ਵਿੱਚ, ਲੋਭ ਮੋਹ ਹੰਕਾਰ ਵਿੱਚ, ਧਨ ਦੌਲਤ ਮਾਇਆ ਵਿੱਚ, ਧੀਆਂ ਪੁੱਤਰਾਂ ਔਰ ਦੁਨੀਆਂਦਾਰੀ ਦੇ ਸੰਬੰਧਾਂ ਦੇ ਵਿੱਚ ਅਨੇਕ ਪ੍ਰਕਾਰ ਅਨੇਕਾਂ ਪਾਸੇ ਸਾਡੀ ਬਿਰਤੀ ਖੁੱਭੀ ਹੋਈ ਹੈ। ਪਰ ਹੁਣ ਜਦੋਂ ਸਤਿਗੁਰੂ ਜੀ ਆਪ ਜੀ ਦੀ ਮਿਹਰ ਹੋ ਗਈ ਤਾਂ ਸੰਸਾਰ ਰੂਪੀ ਨਦੀ ਨੂੰ ਮੈਂ ਜੀਵ ਆਤਮਾ ਸਹਿਜੇ ਹੀ ਤਰ ਰਹੀ ਹਾਂ, ਕਿਉਂਕਿ ਮੇਰਾ ਜਿਹੜਾ ਖੋਜ ਹੈ, ਮੇਰੀ ਪੈਰ ਹੈ, ਮੇਰੀ ਬਿਰਤੀ ਰੂਪੀ ਕਦਮ ਹੈ ਨਾ, ਉਹ ਇਸ ਸੰਸਾਰ ਵਿੱਚ ਹੁਣ ਨਹੀਂ ਖੁੱਭ ਰਿਹਾ, ਇਹਦੇ ਵਿੱਚ ਗਲਤਾਨ ਨਹੀਂ ਹੋ ਰਿਹਾ।
ਮਾਂਜੇ ਮੁਹੱਬਤ ਤੇਰੀ,
ਕਿਉਂਕਿ ਮੰਜ ਮੇਰੇ ਅੰਦਰ, ਮੇਰੇ ਹਿਰਦੇ ਦੇ ਅੰਦਰ ਮੁਹੱਬਤ ਤੇਰੀ, ਹੇ ਵਾਹਿਗੁਰੂ, ਹੇ ਸਤਿਗੁਰੂ ਜੀ, ਹੁਣ ਤੇਰੀ ਮੁਹੱਬਤ ਹੈ, ਤੇਰਾ ਪਿਆਰ ਹਿਰਦੇ ਵਿੱਚ ਵਸ ਗਿਆ ਹੈ ਤੇ ਉਹ ਤੇਰਾ ਪਿਆਰ ਮੈਨੂੰ ਹੁਣ ਇਸ ਸੰਸਾਰ ਸਾਗਰ ਵਿੱਚ ਡੁੱਬਣ ਨਹੀਂ ਦਿੰਦਾ। ਤੇਰੇ ਨਾਮ ਨਾਲ ਜੋ ਸਾਡੀ ਪ੍ਰੀਤ ਜੁੜ ਗਈ, ਗੁਰਮੁਖਾਂ ਪਿਆਰਿਆਂ ਵਿਦਵਾਨ ਜਨਾਂ ਮਹਾਤਮਾ ਜਨਾਂ ਦੇ ਉਚਾਰਨ ਕੀਤੇ ਹੋਏ ਬਚਨ ਆਪਾਂ ਤਕਰੀਬਨ ਰੋਜ਼ ਪੜ੍ਹਦੇ ਸੁਣਦੇ ਹਾਂ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਨ ਦੇ ਗੁਰਪਾਰ ਉਤਾਰਨ ਹਾਰ। ਜਹਾਜ਼ ਵੀ ਲਿਆਈ ਹੈ ਅਕਾਲ ਪੁਰਖ ਵਾਹਿਗੁਰੂ ਕਾ ਪਰਮ ਪਵਿੱਤਰ ਨਾਮ, ਜੋ ਕਿ ਸਾਨੂੰ ਸੰਸਾਰ ਸਾਗਰ ਵਿੱਚ ਡੁੱਬਣ ਨਹੀਂ ਦਿੰਦਾ। ਮੰਝ ਮੁਹੱਬਤ ਤੇਰੀ, ਮੇਰੇ ਹਿਰਦੇ ਦੇ ਅੰਦਰ ਵਾਹਿਗੁਰੂ ਹੁਣ ਤੇਰੀ ਮੁਹੱਬਤ ਹੈ, ਤੇਰਾ ਪਿਆਰ ਹੈ, ਤੇਰੀ ਪ੍ਰੀਤ ਹੈ। ਇਸ ਕਾਰਨ ਮੇਰੀ ਸੁਰਤ ਜਿਹੜੀ ਹੈ ਮੋਹ ਮਾਇਆ ਦੇ ਚੱਕਰ ਵਿੱਚ ਹੁਣ ਨਹੀਂ ਖੁੱਭ ਰਹੀ।
ਸਹ ਚਰਣੀ ਨੈਦਾ ਹੀੜਾ ਸੀ ਤਮਾ,
ਇਹ ਮੇਰੇ ਸਹਿ ਸ਼ਾਹੋ ਪਤੀ ਰੂਪ ਅਕਾਲ ਪੁਰਖ ਵਾਹਿਗੁਰੂ, ਤੇਰੇ ਨਾਮ ਰੂਪੀ ਤੇਰੇ ਸ਼ਬਦ ਰੂਪੀ ਚਰਣਾ ਦੇ ਨਾਲ ਨੈਦਾ ਹੀੜਾ ਸੀਤਮ, ਮੇਰਾ ਜਿਹੜਾ ਹਿਰਦਾ ਹੈ ਉਹ ਸੀਤਾ ਗਿਆ ਹੈ। ਕੱਪੜੇ ਦੇ ਦੋ ਪੱਟ ਹੋਣ, ਵੱਖਰੇ ਵੱਖਰੇ ਆ ਦੋ ਲੀਰਾਂ ਟਾਕੀਆਂ ਹੋਣ, ਜਦੋਂ ਅਸੀਂ ਸੂਈ ਧਾਗੇ ਦੇ ਨਾਲ ਮਸ਼ੀਨ ਨਾਲ ਉਹਨਾਂ ਨੂੰ ਸੀ ਦਿੰਦੇ ਆ ਨਾ ਆਪਸ ਵਿੱਚ, ਤਾਂ ਉਹ ਇੱਕ ਦੂਜੇ ਨਾਲ ਪੱਕੇ ਤੌਰ ਤੇ ਜੁੜ ਜਾਂਦੇ ਨੇ, ਫਿਰ ਵਖਰੇਵਾ ਨਹੀਂ ਪੈਂਦਾ। ਮਹਾਰਾਜ ਜੀਓ, ਮੇਰਾ ਜਿਹੜਾ ਹਿਰਦਾ ਹੈ ਨਾ ਉਹ ਆਪ ਜੀ ਦੇ ਚਰਣਾਂ ਦੇ ਨਾਲ ਸੀਤਾ ਗਿਆ ਹੈ, ਪਰੋਇਆ ਗਿਆ ਹੈ। ਬਿਨ ਤਾਗੇ ਬਿਨ ਸੂਈ ਆਨੀ, ਮਨ ਹਰ ਭਗਤੀ ਸੰਗ ਸੀਮਨਾ। ਦੁਨੀਆਂ ਦਾ ਕੋਈ ਧਾਗਾ ਨਹੀਂ, ਦੁਨਿਆਵੀ ਕੋਈ ਸੂਈ ਨਹੀਂ, ਇਉਂ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ, ਵਾਹਿਗੁਰੂ ਦੀ ਭਗਤੀ ਦੇ ਵਿੱਚ ਇਹ ਜਿਹੜਾ ਹਿਰਦਾ ਜਿਹੜਾ ਨਾ ਇਹ ਸੀਤਾ ਗਿਆ ਹੈ। ਜਿਵੇਂ ਕਿ ਇਹ ਬਚਨ ਭਗਤ ਰਸਨਾ ਰਾਹੀਂ ਆਉਂਦੇ ਨੇ, ਸੋਨੇ ਕੀ ਸੂਈ ਰੂਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿੰਘ ਲਾਗਾ। ਵਾਹਿਗੁਰੂ ਦੇ ਨਾਮ ਨਾਲ ਚਿੱਤ ਜੁੜ ਗਿਆ ਹੈ, ਸੁਰਤ ਸੀਤੀ ਗਈ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵਿੱਚ। ਹੇ ਵਾਹਿਗੁਰੂ, ਤੇਰੇ ਨਾਮ ਰੂਪੀ ਚਰਨਾਂ ਨਾਲ ਮੇਰਾ ਹਿਰਦਾ ਜਿਹੜਾ ਸੀਤਾ ਗਿਆ, ਪਰੋਇਆ ਗਿਆ, ਇੱਕ ਮਿਕ ਹੋ ਗਿਆ ਹੈ।
ਨਾਨਕ ਤੁਲ ਹੈ ਬੇੜੀ,
ਸਤਿਗੁਰੂ ਜੀ ਫਰਮਾਉਂਦੇ ਨੇ ਕਿ ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਤੇਰਾ ਨਾਮ ਹੀ ਸਾਡਾ ਤੁਲਾ ਹੈ ਤੇ ਤੇਰਾ ਨਾਮ ਹੀ ਸਾਡੀ ਬੇੜੀ ਹੈ। ਵੱਡੇ ਸਮੁੰਦਰ ਨੂੰ ਆਪਾਂ ਪਾਰ ਕਰਨਾ ਹੋਵੇ ਤਾਂ ਸਮੁੰਦਰੀ ਜਹਾਜ਼ ਹੁੰਦਾ ਹੈ, ਛੋਟੀਆਂ ਨਦੀਆਂ ਹੋਣ ਤਾਂ ਬੇੜੀਆਂ ਤੇ ਚੜ ਕੇ ਪਾਰ ਉਤਰਿਆ ਜਾ ਸਕਦਾ, ਉਹਦੇ ਤੋਂ ਵੀ ਛੋਟੇ ਨਾਲੇ ਹੋਣ ਤਾਂ ਆਮ ਤੌਰ ਤੇ ਪਿੰਡਾਂ ਥਾਵਾਂ ਦੇ ਵਿੱਚ ਉਹਨਾਂ ਨਾਲਿਆਂ ਨਦੀਆਂ ਨੂੰ ਤਰਨ ਵਾਸਤੇ ਤੁਲੇ ਬਣਾਏ ਜਾਂਦੇ ਸੀ। ਤੁਲਾ ਕੇ ਕੁਝ ਲੱਕੜ ਦੇ ਮੋਛੇ ਲੈ ਕੇ ਉਹਨਾਂ ਨੂੰ ਆਪਸ ਦੇ ਵਿੱਚ ਰੱਸਿਆਂ ਦੇ ਨਾਲ ਬੰਨ ਲੈਣਾ ਤੇ ਇਉਂ ਇੱਕ ਇਹੋ ਜਿਹਾ ਪਲੇਟਫਾਰਮ ਜਿਹਾ ਬਣਾ ਲੈਣਾ ਜਿਹੜਾ ਪਾਣੀ ਉੱਪਰ ਤਰਦਾ ਰਹੇ, ਉਹਨੂੰ ਤੁਲਾ ਕਹਿੰਦੇ ਨੇ। ਵਾਹਿਗੁਰੂ ਕਾ ਨਾਮ, ਆ ਜਿਹੜੇ ਦੁਨੀਆਂ ਦੇ ਰਾਗ ਦਵੈਸ਼ ਰੂਪੀ ਈਰਖਾ ਰੂਪੀ ਨਾਲੇ ਨੇ, ਇਹਨਾਂ ਨੂੰ ਤਰਨ ਵਾਸਤੇ ਤੁਲੇ ਦੀ ਨਿਆਈ ਹੈ, ਔਰ ਇਸੇ ਪ੍ਰਕਾਰ ਸੰਸਾਰ ਰੂਪੀ ਸਮੁੰਦਰ ਨੂੰ ਤਰਨ ਵਾਸਤੇ ਬੇੜੀ ਦੀ ਨਿਆਈ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਕਾ ਨਾਮ ਹੈ ਜਿਸ ਕਰਕੇ ਹੁਣ ਸੰਸਾਰ ਸਾਗਰ ਵਿੱਚ ਮੇਰਾ ਡੁੱਬਣਾ ਨਹੀਂ ਹੁੰਦਾ।
ਧੰਨ
ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹੋਰ ਬਖਸ਼ਿਸ਼ ਕਰਦੇ ਹਨ।
ਜਿਨ੍ਹਾਂ ਦਿਸੰਦੜਿਆ ਗੁਰਮਤ ਵੰਝੈ,
ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੂੰ ਦਿਸੰਦੜਿਆ ਦਿਸ ਆਉਂਦਿਆਂ, ਜਿਨ੍ਹਾਂ ਦੇ ਦਰਸ਼ਨ ਕੀਤਿਆਂ, ਜਿਨ੍ਹਾਂ ਨੂੰ ਤੱਕਦਿਆਂ, ਜਿਨ੍ਹਾਂ ਨੂੰ ਵੇਖਦਿਆਂ ਹੋਇਆ ਗੁਰਮਤ ਵੰਝੈ। ਦੁਰ ਮਤ ਜੋ ਭੈੜੀ ਮਤ ਹੈ, ਵੰਝੈ ਚਲੀ ਜਾਂਦੀ ਹੈ, ਦੌੜ ਜਾਂਦੀ ਹੈ, ਖੋਟੀ ਮਤ, ਉਹ ਮਤ ਜਿਹੜੀ ਸਾਨੂੰ ਮੋਹ ਦੇ ਵਿੱਚ ਫਸਾਉਂਦੀ ਹੈ, ਉਹ ਮਤ ਜਿਹੜੀ ਕਾਮ ਕ੍ਰੋਧ ਦੇ ਵਿੱਚ ਸਾਨੂੰ ਗਲਤਾਮ ਕਰ ਦਿੰਦੀ ਹੈ, ਉਹ ਮਤ ਜੋ ਸਾਨੂੰ ਪੁੱਠੇ ਪਾਸੇ ਪ੍ਰੇਰਦੀ ਹੈ, ਸਤਿਗੁਰਾਂ ਤੋਂ ਬੇਮੁੱਖ ਕਰਦੀ ਹੈ, ਉਸ ਮਤ ਨੂੰ ਦੁਰ ਮਤ, ਭੈੜੀ ਮਤ, ਖੋਟੀ ਮਤ ਕਿਹਾ ਗਿਆ ਹੈ। ਹਜ਼ੂਰ ਫਰਮਾਉਂਦੇ ਨੇ ਕਿ ਭਾਈ, ਜਿਨ੍ਹਾਂ ਨੂੰ ਤੱਕਦੇ ਆ, ਜਿਨ੍ਹਾਂ ਦੀ ਸੰਗਤ ਕਰਦੇ ਆ, ਜਿਨ੍ਹਾਂ ਦੇ ਦਰਸ਼ਨ ਦੀ ਦਾਰੇ ਕਰਦਿਆਂ ਹੋਇਆ ਗੁਰਮਤ ਵੰਝੈ, ਖੋਟੀ ਮਤ ਜਿਹੜੀ ਆ ਵੰਝੈ ਚਲੀ ਜਾਵੇ, ਨਾਸ ਹੋ ਜਾਵੇ।
ਸਾਡੇ
ਇਸ ਸੰਸਾਰ ਵਿੱਚ ਉਹੀ ਸਾਡੇ ਮਿੱਤਰ ਹਨ, ਉਹੀ ਦੋਸਤ ਹਨ, ਉਹੀ ਯਾਰ ਹਨ। ਦੁਨੀਆਂ ਦੇ ਵਿੱਚ ਦੋਸਤੀ ਦਾ ਜਿਹੜਾ ਨਾਤਾ ਹੈ ਇਹ ਬੜਾ ਨੇੜੇ ਦਾ ਮੰਨਿਆ ਜਾਂਦਾ ਹੈ। ਮਨੁੱਖ ਆਪਣੀ ਸੋਚ ਸਮਝ ਮੁਤਾਬਕ ਅਨੇਕਾਂ ਆਪਣੇ ਦੋਸਤ ਆਪਣੇ ਯਾਰ ਮਿੱਤਰ ਬਣਾਉਂਦਾ ਹੈ, ਪਰ ਕਈ ਵਾਰ ਉਹਨਾਂ ਯਾਰਾਂ ਮਿੱਤਰਾਂ ਉਹਨਾਂ ਦੋਸਤਾਂ ਦੇ ਪਿੱਛੇ ਲੱਗ ਕੇ ਧਰਮ ਤੋਂ ਬੇਮੁੱਖ ਹੋ ਬੈਠਦਾ, ਸਤਿਗੁਰੂ ਗਰੀਬ ਨਿਵਾਜ ਜੀ ਦੇ ਉਪਦੇਸ਼ ਨੂੰ ਭੁਲਾ ਬੈਠਦਾ ਹੈ। ਆਮ ਤੌਰ ਤੇ ਦੁਨੀਆਂ ਦੇ ਵਿਚਾਰ ਐਸੀ ਹੈ ਜਦ ਕਿਸੇ ਨੂੰ ਗੁਰੂ ਕੇ ਲੜ ਲੱਗਣ ਵਾਸਤੇ ਪ੍ਰੇਰਿਆ ਜਾਵੇ ਭਾਈ ਕਲਗੀਧਰ ਪਾਤਸ਼ਾਹ ਜੀ ਕੀ ਬਖਸ਼ਿਸ਼ ਕੀਤੀ ਰਹਿਤ ਮਰਿਆਦਾ ਮੁਤਾਬਕ ਖੰਡੇ ਬਾਟੇ ਦਾ ਅੰਮ੍ਰਿਤ ਛਕ ਪੰਜ ਕਕਾਰਾਂ ਦਾ ਭਾਰ ਨਹੀਂ ਹੋ ਰਹਿਤ ਮਰਿਆਦਾ ਵਿਚ ਪਰਪੱਕ ਹੋ ਤਾਂ ਜਵਾਬ ਮਿਲਦਾ ਜੀ ਅੰਮ੍ਰਿਤ ਛਕ ਤਾਂ ਲਈਏ ਪਰ ਰਹਿਤ ਨਹੀਂ ਰੱਖੀ ਜਾਣੀ ਕਿਉਂ ਭਾਈ ਕੀ ਗੱਲ ਰਹਿਤ ਕਿਉਂ ਨਹੀਂ ਰੱਖੀ ਜਾਣੀ ਕਹਿੰਦਾ ਜੀ ਸੁਸਾਇਟੀ ਵਿਚ ਉੱਠਣਾ ਬੈਠਣਾ ਪੈਂਦਾ ਯਾਰਾਂ ਬਾਦਸ਼ਾਹ ਵਿਚ ਦੋਸਤਾਂ ਮਿੱਤਰਾਂ ਦੀਆਂ ਮਹਿਫਲਾਂ ਵਿਚ ਬਹਿਣਾ ਪੈਂਦਾ ਹੋਰ ਕਈ ਪ੍ਰਕਾਰ ਦੇ ਦੋਸਤ ਮਿੱਤਰ ਜਿਹੜੇ ਨੇ ਉਹਨਾਂ ਦੇ ਨਾਲ ਮਿਲ ਕੇ ਕੁਝ ਪਾਰਟੀਆਂ ਵਗੈਰਾ ਕਰਨੀਆਂ ਪੈਂਦੀਆਂ ਰਹਿਤ ਨਹੀਂ ਰਹਿਣੀ ਇਸ ਕਰਕੇ ਜੀ ਅਸੀਂ ਅੰਮ੍ਰਿਤ ਨਹੀਂ ਛਕਦੇ ਜੀ ਇਸ ਕਰਕੇ ਆਪਾਂ ਸਾਬਤ ਸੂਰਤ ਨਹੀਂ ਹੁੰਦੇ ਲਓ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿਚ ਸਾਨੂੰ ਬੜਾ ਸੁੰਦਰ ਉਪਦੇਸ਼ ਫਰਮਾਉਂਦੇ ਨੇ ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਦੁਨੀਆਂ ਦੇ ਪਿੱਛੇ ਲੱਗ ਕੇ ਦੀਨ ਗਵਾ ਦਿੱਤਾ ਧਰਮ ਗਵਾ ਦਿੱਤਾ ਦੁਨੀਆਂਦਾਰੀ ਦੀਆਂ ਅਨੇਕਾਂ ਰੀਤਾਂ ਸਾਡੇ ਜੀਵਨ ਵਿਚ ਆਉਣ ਵਾਲੇ ਅਨੇਕਾਂ ਖੁਸ਼ੀ ਦੇ ਪਲ ਜਾਂ ਅਨੇਕਾਂ ਗਮੀ ਦੇ ਪਲ ਉਹਨਾਂ ਵਿਚ ਅਨੇਕਾਂ ਰਸਮੋ ਰਿਵਾਜ ਅਨੇਕਾਂ ਰੀਤਾਂ ਅਨੇਕਾਂ ਸ਼ਗਨ ਵਿਹਾਰ ਅਨੇਕ ਪ੍ਰਕਾਰ ਦੀਆਂ ਗੱਲਾਂ ਬਾਤਾਂ ਤੇ ਅਸੀਂ ਉਹਨਾਂ ਵਿਚ ਖੁਦੇ ਰਹਿੰਦੇ ਹਾਂ ਅਖੇ ਜੀ ਇਹ ਤਾਂ ਦੁਨੀਆਂ ਦੀ ਰੀਤ ਚੱਲਦੀ ਆਈ ਹੈ ਗੁਰਮਤ ਨੂੰ ਭੁੱਲ ਜਾਂਦੇ ਆ ਉਹਨਾਂ ਰੀਤਾਂ ਤੋਂ ਉਹਨਾਂ ਰਸਮਾਂ ਰਿਵਾਜਾਂ ਤੋਂ ਸਾਨੂੰ ਸਤਿਗੁਰੂ ਜੀ ਮਨਾ ਕਰਦੇ ਨੇ ਪਰ ਆਪਾਂ ਉਹਨਾਂ ਵਿਚ ਹੀ ਫਸੇ ਆ ਇਹ ਜੀ ਦੁਨੀਆਂਦਾਰੀ ਨਿਭਾਉਣੀ ਪੈਂਦੀ ਹੈ ਜੀ ਇਤਿਹਾਸ ਵਿਚ ਗੁਰੂ ਕੇ ਪਾਵਨ ਬਚਨ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੀ ਸੁੰਦਰਤਾ ਦੇ ਨਾਲ ਬਿਆਨ ਕੀਤੇ ਨੇ ਜੇ ਨਰ ਪਚੀ ਅਧਿਕ ਸੰਸਾਰੀ ਫਸੇ ਕਰਮ ਮਹਿ ਜਿਉ ਮਧ ਜਾਰੀ ਤਿੰਨ ਤੇ ਸੁਣ ਸੁਣ ਮਨ ਹੈ ਨਹੀਂ ਰਹਿ ਸਦਾ ਜਿਮ ਸਤਿਗੁਰ ਕਹੀ ਦੁਨੀਆਂ ਦੇ ਰਸਮਾਂ ਰਿਵਾਜਾਂ ਵਿਚ ਦੁਨਿਆਵੀ ਰੀਤਾਂ ਵਿਚ ਦੁਨੀਆਂ ਦੇ ਸ਼ਗਨਾਂ ਤੋਂ ਸ਼ਗਨਾਂ ਦੇ ਵਿਚ ਜਿਹੜੇ ਲੋਕ ਦੁਨੀਆਂ ਦੇ ਫਸੇ ਹੋਏ ਨੇ ਇਸ ਤਰ੍ਹਾਂ ਕਿ ਜਿਵੇਂ ਮੱਛੀ ਜਾਲ ਵਿਚ ਫਸੀ ਹੁੰਦੀ ਹੈ ਨਿਕਲ ਨਹੀਂ ਸਕਦੇ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਕਦੇ ਗੁਰੂ ਕਾ ਸਿੱਖ ਨਾ ਮੰਨੇ ਬੜਾ ਉਹ ਪ੍ਰੇਰਨਗੇ ਕਿ ਆਹ ਵਿਹਾਰ ਏਦਾਂ ਬਣਦਾ ਜੀ ਆਹ ਰੀਤ ਏਦਾਂ ਬਣਦੀ ਹੈ ਜੀ ਆ ਇਉਂ ਕਰਨਾ ਪਵੇਗਾ ਜੀ ਪਰ ਮਹਾਰਾਜ ਕਹਿੰਦੇ ਸਾਡਾ ਸਿੱਖ ਉਹਨਾਂ ਲੋਕਾਂ ਦੀਆਂ ਇਹਨਾਂ ਗੱਲਾਂ ਨੂੰ ਸੁਣ ਸੁਣ ਕੇ ਕਦੇ ਵੀ ਨਾ ਮੰਨੇ ਤਰਹਿ ਸਦਾ ਜਿਮ ਸਤਿਗੁਰ ਕਹੀ ਉਹੀ ਬਾਤ ਧਾਰਨ ਕਰੇ ਜਿਵੇਂ ਸਤਿਗੁਰਾਂ ਨੇ ਕਹੀ ਹੈ ਜੋ ਉਪਦੇਸ਼ ਗੁਰੂ ਨੇ ਫਰਮਾਇਆ ਉਸ ਉਪਦੇਸ਼ ਦਾ ਭਾਰ ਨਹੀਂ ਹੋਵੇ ਪਰ ਸਾਡਾ ਸੁਭਾਅ ਤਾਂ ਉਲਟ ਬਣ ਗਿਆ ਕਿ ਦੁਨੀਆਂਦਾਰੀ ਰੱਖਣੀ ਹੈ ਗੁਰੂ ਨਾਰਾਜ਼ ਹੁੰਦਾ ਕੋਈ ਪਰਵਾਹ ਨਹੀਂ ਇੱਕ ਰਿਸ਼ਤੇਦਾਰ ਨੂੰ ਨਾਰਾਜ਼ ਹੋਣਾ ਚਾਹੀਦਾ ਇੱਕ ਮਿੱਤਰ ਦੋਸਤ ਦੀ ਨਾਰਾਜ਼ਗੀ ਨੂੰ ਲੈਣੀ ਗੁਰੂ ਦੀ ਨਾਰਾਜ਼ਗੀ ਦੀ ਕੋਈ ਗੱਲ ਨਹੀਂ ਐਸੀ ਲਾਪਰਵਾਹੀ ਐਸਾ ਮਨਮੁਖਤਾ ਵਾਲਾ ਸਾਡਾ ਸੁਭਾਅ ਦੀਨ ਗਵਾਇਆ ਦੁਨੀ ਸਿਓ ਦੁਨੀਆਂ ਪਿੱਛੇ ਲੱਗ ਕੇ ਧਰਮ ਗਵਾ ਦਿੱਤਾ ਪਰ ਦੁਨੀ ਨਾ ਚਾਲੀ ਸਾਥ ਭਾਈ ਜਦੋਂ ਇਸ ਸੰਸਾਰ ਤੋਂ ਜਾਣਾ ਇਹ ਦੁਨੀਆਂ ਦੇ ਵਿੱਚੋਂ ਤਾਂ ਕੋਈ ਨਾਲ ਨਹੀਂ ਚੱਲਣ ਵਾਲਾ ਜਿਸ ਨੇ ਨਾਲ ਚੱਲਣਾ ਸੀ ਉਹਦੇ ਨਾਲ ਉਹ ਤਾਂ ਵਿਗਾੜ ਲਈ ਉਹਦਾ ਬਚਨ ਤਾਂ ਮੰਨਿਆ ਨਾ ਦੁਨੀਆਂ ਪਿੱਛੇ ਲੱਗ ਕੇ ਧਰਮ ਗਵਾਇਆ ਪਰ ਦੁਨੀਆਂ ਨਾਲ ਨਹੀਂ ਚੱਲੀ ਇਉਂ ਪਾਏ ਕੁਹਾਰਾ ਮਾਰਿਆ ਗਾਫਲ ਆਪਣੇ ਹਾਥ ਬੇਸਮਝ ਮੂਰਖ ਜੀਵ ਨੇ ਆਪਣੇ ਪੈਰੀ ਆਪ ਕੁਹਾਰਾ ਮਾਰ ਗਿਆ ਦੁਨੀਆਂ ਕਾਰਨ ਦੀਨ ਗਵਾਇਆ ਭਾਈ ਕੌਣ ਹੈ ਸਾਡਾ ਮਿੱਤਰ ਅਸਲ ਦੇ ਵਿੱਚ ਜਿਹੜੇ ਸਾਨੂੰ ਪੁੱਠੇ ਪਾਸੇ ਪ੍ਰੇਰਦੇ ਨੇ ਜਿਨ੍ਹਾਂ ਦੀ ਕੁਸੰਗਤ ਵਿਚ ਬੈਠ ਕੇ ਸ਼ਰਾਬ ਕਬਾਬ ਸ਼ਬਾਬ ਦੇ ਭੈੜੇ ਔਗਣ ਸਾਡੇ ਮਨ ਵਿਚ ਆ ਵਸਦੇ ਨੇ ਤੇ ਅਸੀਂ ਔਗਣਾਂ ਵਿਚ ਗਲਤਾਨ ਹੋ ਜਾਂਦੇ ਹਾਂ ਉਹ ਸਾਡੇ ਮਿੱਤਰ ਨਹੀਂ ਬਲਕਿ ਉਹ ਤਾਂ ਅਸਲ ਵਿਚ ਦੁਸ਼ਮਣ ਨੇ ਇੱਕ ਮਨੁੱਖ ਨੇ ਮਨ ਬਣਾ ਹੀ ਲਿਆ ਕਿ ਚਲੋ ਗੁਰੂ ਕੇ ਲੜ ਲੱਗਦੇ ਆ ਬਾਣੀ ਪੜਿਆ ਕਰੀਏ ਅੰਮ੍ਰਿਤ ਛਕੀਏ ਤੇ ਲਾਗੋ ਯਾਰ ਦੋਸਤ ਕਹਿਣਗੇ ਛੱਡ ਯਾਰ ਤੂੰ ਬਾਬਾ ਬਣ ਕੇ ਕੀ ਲੈਣਾ ਇੱਕ ਗੱਲ ਦਾ ਅਹਿਸਾਸ ਤਾਂ ਹੈ ਕਿ ਜ਼ਿੰਦਗੀ ਵਾਰ ਵਾਰ ਥੋੜਾ ਮਿਲਣੀ ਹੈ ਪਰ ਅੱਗੇ ਕਹਿ ਦਿੰਦੇ ਨੇ ਕਿ ਵਾਰ ਵਾਰ ਇਹ ਜ਼ਿੰਦਗੀ ਨਹੀਂ ਮਿਲਦੀ ਖਾਓ ਪੀਓ ਹੰਡਾਓ ਐਸ਼ ਕਰੋ ਗੁਰੂ ਕਾ ਉਪਦੇਸ਼ ਭੁੱਲ ਗਿਆ ਕਿ ਜ਼ਿੰਦਗੀ ਵਾਰ ਵਾਰ ਨਹੀਂ ਮਿਲਣੀ ਇਹਨੂੰ ਗੁਰੂ ਕੇ ਲੜ ਲਾ ਕੇ ਸਫਲਾ ਕਰ ਲਓ ਉਧਰ ਨੂੰ ਸੁਰਤ ਨਹੀਂ ਜਾਂਦੀ ਮਨੁੱਖ ਸਿੱਧੇ ਪਾਸੇ ਚੱਲਣ ਦਾ ਮਨ ਬਣਾ ਲੈਂਦਾ ਪਰ ਜਿਨ੍ਹਾਂ ਨੂੰ ਆਪਣੇ ਦੋਸਤ ਆਪਣੇ ਮਿੱਤਰ ਸਮਝਿਆ ਉਹ ਮਨ ਨੂੰ ਫੇਰ ਭਟਕਾ ਦਿੰਦੇ ਨੇ ਭਾਈ ਕਾਹਦੇ ਸੱਜਣ ਹੋਏ ਕਾਹਦੇ ਮਿੱਤਰ ਹੋਏ ਜਿਹੜੇ ਸਾਡੇ ਜੀਵਨ ਨੂੰ ਵਿਗਾੜ ਦੇਣ ਕੌਣ ਸੱਜਣ ਨੇ ਕੌਣ ਮਿੱਤਰ ਨੇ ਜਿਨ੍ਹਾਂ ਬਸੰਦੜਿਆਂ ਦੁਰਮਤ ਵੰਨਿਆ ਮਿੱਤਰ ਅਸਾਦੜੇ ਸੇਈ ਸੂਹੀ ਰਾਗ ਵਿਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਾ ਪਾਵਨ ਇਹ ਬਚਨ ਹੈ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕਹੋ ਹਰ ਨਾਮ ਚਿਤਾਰੇ ਉਹ ਸਾਡੇ ਸੱਜਣ ਨੇ, ਉਹ ਸਾਡੇ ਪਿਆਰੇ ਮਿੱਤਰ ਨੇ, ਜੋ ਸਾਨੂੰ ਵਾਹਿਗੁਰੂ ਦਾ ਨਾਮ ਚੇਤੇ ਕਰਾਉਣ, ਨਾਮ ਜਪਾਉਣ, ਨਾਮ ਜਪਣ ਵਾਲੇ ਪਾਸੇ ਪ੍ਰੇਰਨ। ਭਾਈ ਗੁਰੂ ਕੀ ਸੰਗਤ ਕਰਿਆ ਕਰ, ਭਾਈ ਪ੍ਰੇਮੀਆਂ ਤੋਂ ਸਾਬਤ ਸੂਰਤ ਰਹਿ, ਖੰਡੇ ਬਾਟੇ ਦਾ ਅੰਮ੍ਰਿਤ ਛਕ, ਗੁਰਦੁਆਰੇ ਜਾਇਆ ਕਰ, ਸੇਵਾ ਕਰਿਆ ਕਰ, ਬਾਣੀ ਪੜਿਆ ਕਰ। ਇਹੋ ਜੀ ਪ੍ਰੇਰਣਾ ਦੇਣ ਵਾਲੇ ਜਿਹੜੇ ਸੱਚੇ ਸੱਜਣ ਨੇ, ਉਹੀ ਸਾਡੇ ਮਿੱਤਰ ਨੇ। ਜਿਨ੍ਹਾਂ ਵਿਸੰਦੜਿਆ ਗੁਰਮਤ ਵੰਨਿਆ ਮਿੱਤਰ ਅਸਾਜੜੇ ਸੇਈ, ਜਿਨ੍ਹਾਂ ਦੇ ਨਾਲ ਮਿਲਿਆ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਖੋਟੀ ਮਤ ਨਾਸ ਹੋ ਜਾਵੇ, ਉਹ ਸੰਤ ਮਹਾਤਮਾ ਗੁਰਮੁਖ ਪਿਆਰੇ ਸਾਡੇ ਅਸਲੀ ਮਿੱਤਰ ਹਨ। ਇਹੋ ਜੋ ਚੰਗੇ ਤੇ ਸੱਚੇ ਮਿੱਤਰਾਂ ਦੀ ਪ੍ਰਾਪਤੀ ਵਾਸਤੇ ਮੈਂ ਜਿੰਦ ਆਤਮਾ ਸਾਰਾ ਜਗਤ ਲੱਭਦੀ ਫਿਰਦੀ ਆ, ਜਗਤ ਵਿਚ ਢੂੰਡਦੀ ਫਿਰਦੀ ਹਾਂ।
ਨਾਨਕ ਵਿਰਲੇ
ਪਰ ਉਹ ਇਹੋ ਜਿਹੜੇ ਜਨ ਗੁਰਮੁਖ ਪਿਆਰੇ ਨੇ, ਉਹ ਕੋਈ ਕੋਈ ਵਿਰਲੇ ਹਨ, ਹਰ ਜਗ੍ਹਾ ਨਹੀਂ ਲੱਭਦੇ, ਹਰ ਥਾਂ ਤੇ ਉਹ ਗੁਰਮੁਖ ਪਿਆਰੇ ਜਿਹੜੇ ਨੇ ਪ੍ਰਾਪਤ ਨਹੀਂ ਹੁੰਦੇ। ਭਗਤ ਫਰੀਦ ਜੀ ਫਰਮਾਨ ਕਰਦੇ ਨੇ, ਫਰੀਦਾ ਗੱਲੀ ਸੋ ਸੱਜਣ ਵੀਹ, ਇੱਕ ਢੂੰਡੇਂਦੀ ਨਾਲ ਹਾਂ। ਗੱਲੀ ਬਾਤੀ ਤਾਂ ਵੀਹ ਸੱਜਣ ਭਾਵ ਅਨੇਕਾਂ ਸੱਜਣ ਮਿੱਤਰ ਬਣੇ ਫਿਰਦੇ ਨੇ, ਪਰ ਜਦੋਂ ਇੱਕ ਸੱਚਾ ਸੱਜਣ ਮਿੱਤਰ ਲੱਭਣ ਦਾ ਯਤਨ ਕਰੀਏ ਤਾਂ ਲੱਭਿਆ ਇੱਕ ਵੀ ਨਹੀਂ ਲੱਭਦਾ। ਤੁਖਾ ਜਿਉ ਮਾਲੀਹ ਕਾਰਨ ਤਿੰਨਾ ਬਾਪੁਰੀ, ਮੈਂ ਮਾਲੀਹ ਦੀ ਤਰ੍ਹਾਂ। ਆ ਮਾਈਆਂ ਨੂੰ ਬਜ਼ੁਰਗਾਂ ਨੂੰ ਪਤਾ ਹੈ ਕਿ ਜਦੋਂ ਘਰਾਂ ਦੇ ਵਿੱਚ ਕੋਈ ਗੋਹੇ ਦੀਆਂ ਪਾਥੀਆਂ ਬਾਲੀਆਂ ਜਾਂਦੀਆਂ ਤਾਂ ਇੱਕ ਚੂੜਾ ਜਿਹਾ ਉਹਨਾਂ ਦੇ ਵਿੱਚੋਂ ਬਣ ਜਾਂਦਾ ਭੰਨਣ ਵੇਲੇ। ਉਹ ਬਣੇ ਹੋਏ ਚੂੜੇ ਨੂੰ ਆਮ ਮਾਲੀ ਜਾਂ ਮਿਲੀ ਕਿਹਾ ਕਰਦੇ ਸਨ। ਉਹ ਅੱਗ ਲੜ ਲੜ ਨਹੀਂ ਬਲਦੀ, ਬਲਕਿ ਉਹ ਮਿਲੀ ਦੀ ਜਿਹੜੀ ਅੱਗ ਹੈ ਹੌਲੀ ਹੌਲੀ ਭੁੱਖਦੀ ਹੈ। ਭਗਤ ਫਰੀਦ ਜੀ ਫਰਮਾਉਂਦੇ ਨੇ ਕਿ ਇਹੋ ਜਿਹੜੇ ਬਨੌਟੀ ਮਿੱਤਰ ਨੇ ਨਾ, ਇਹਨਾਂ ਦੇ ਕਰਕੇ ਉਸ ਭੁਰੇ ਹੋਏ ਜਾਂ ਗਿੱਲੇ ਗੋਹੇ ਦੀ ਤਰ੍ਹਾਂ ਧੁਖਣਾ ਪੈਂਦਾ, ਦੁਖੀ ਹੋਣਾ ਪੈਂਦਾ। ਵਿਰਲੇ ਵਿਰਲੇ ਹਨ ਗੁਰਮੁਖ ਸੱਜਣ ਪਿਆਰੇ, ਜੋ ਸਾਨੂੰ ਪਰਮਾਤਮਾ ਦੇ ਨਾਮ ਨਾਲ ਜੋੜਦੇ ਨੇ। ਜਗ ਮਹਿ ਉੱਤਮ ਕਾਢੀਆ ਹੈ ਵਿਰਲੇ ਕੇਈ ਕੇ, ਵੇ ਰਲੇ ਜਿਹੜੇ ਕਿ ਦੂਸਰਿਆਂ ਵਿੱਚ ਰਲਦੇ ਨਹੀਂ। ਬਹੁਤ ਘੱਟ ਗਿਣਤੀ ਵਾਲੇ ਐਸੇ ਗੁਰਮੁਖ ਪਿਆਰੇ ਲੱਭਦੇ ਹਨ। ਕੁੱਲ ਸੰਸਾਰ ਨੂੰ ਭਾਲ ਕੇ ਵੇਖੀਏ, ਜਨ ਨਾਨਕ ਵਿਰਲੇ ਕੇਈ। ਵਿਰਲੇ ਵਿਰਲੇ ਜਨ ਗੁਰਮੁਖ ਪਿਆਰੇ ਐਸੇ ਸੱਜਣ ਸੰਤ ਮਿੱਤਰ ਹਨ, ਜੋ ਕਿ ਪਰਮਾਤਮਾ ਦੇ ਨਾਮ ਨਾਲ ਸਾਨੂੰ ਜੋੜਨ, ਜੋ ਸਾਡੇ ਮੰਦੇ ਸੁਭਾਅ ਨੂੰ ਖਤਮ ਕਰਕੇ ਸਾਨੂੰ ਸ਼ੁੱਧ ਮਤ ਵੱਲੇ ਪ੍ਰੇਰਣਾ ਦੇਣ। ਪੌੜੀ ਵਿੱਚ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਕਰਕੇ ਇਸੇ ਸਲੋਕ ਦੀ ਮੰਨ ਕੇ ਵਿਆਖਿਆ ਕਰਦੇ ਨੇ।
ਆਵੇ ਸਾਹਿਬ ਚਿੱਤ ਤੇਰਿਆ ਭਗਤਾ ਡਿਠਿਆ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਦੋਂ ਤੇਰੇ ਭਗਤਾਂ ਨੂੰ ਤੱਕ ਲਈਏ, ਤੇਰੇ ਭਗਤਾਂ ਪਿਆਰਿਆਂ ਨਾਮ ਸਿਮਰਨ ਕਰਨ ਵਾਲਿਆਂ ਦੇ ਦਰਸ਼ਨ ਦਾਰੇ ਕਰ ਲਈਏ, ਤਾਂ ਹੇ ਮੇਰੇ ਸਾਹਿਬ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੇ ਦਰਸ਼ਨ ਕੀਤਿਆਂ ਤੂੰ ਚੇਤੇ ਆਉਂਦਾ, ਤੇਰੀ ਯਾਦ ਆਉਂਦੀ ਹੈ। ਕਦੇ ਸਾਡੇ ਜੀਵਨ ਵਿੱਚ ਐਸਾ ਤਜਰਬਾ ਹੋਇਆ ਹੋਵੇ, ਨਾਮ ਅਭਿਆਸੀ ਵਾਹਿਗੁਰੂ ਦੇ ਨਾਮ ਦੀ ਰੰਗਣ ਵਿੱਚ ਰੰਗੇ ਹੋਏ ਕੋਈ ਸੰਤ ਮਹਾਤਮਾ ਗੁਰਮੁਖਾਂ ਪਿਆਰਿਆਂ ਦੇ ਅਚਾਨਕ ਵੀ ਸਾਨੂੰ ਦਰਸ਼ਨ ਕਿਧਰੇ ਹੋ ਜਾਣ, ਤਾਂ ਆਪ ਮੁਹਾਰੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਹੋਣ ਲੱਗ ਪੈਂਦਾ। ਇਹ ਗੁਰਮੁਖਾਂ ਦੀ ਰੀਤ ਹੀ ਐਸੀ ਹੈ, ਉਹਨਾਂ ਦਾ ਜੀਵਨ ਹੀ ਐਸਾ ਹੈ, ਉਹਨਾਂ ਉੱਪਰ ਵਾਹਿਗੁਰੂ ਨੇ ਬਖਸ਼ਿਸ਼ ਹੀ ਐਸੀ ਕੀਤੀ ਹੈ। ਤਾਂ ਹੀ ਤਾਂ ਸਾਨੂੰ ਇਹ ਅਰਦਾਸ ਬੇਨਤੀ ਕਰਨ ਦੀ ਪ੍ਰੇਰਣਾ ਸਤਿਗੁਰੂ ਗਰੀਬ ਨਿਵਾਸ ਜੀ ਨੇ ਗੁਰਬਾਣੀ ਵਿੱਚ ਬਖਸ਼ਿਸ਼ ਕੀਤੀ ਹੈ, ਜਿਹਨੇ ਸਤਿਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾ ਮੈਣੀ। ਮੇਰੇ ਸਤਿਗੁਰੂ ਅਕਾਲ ਪੁਰਖ ਜੀ ਕਿਰਪਾ ਕਰੋ, ਜਿਨ੍ਹਾਂ ਨੇ ਮੇਰੇ ਪਿਆਰੇ ਸਤ ਚੇਤਨ ਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਿਆ ਨਾ, ਮੈਂ ਉਹਨਾਂ ਦੇ ਦਰਸ਼ਨ ਦੁਆਰੇ ਆਪਣੇ ਨੇਤਰਾਂ ਦੇ ਮਾਲ ਕਰਾਂ। ਆਪਾਂ ਅਰਦਾਸ ਦੀ ਸੰਪੂਰਨਤਾ ਉਪਰੰਤ ਇਹ ਬੇਨਤੀ ਗੁਰ ਚਰਨਾਂ ਵਿੱਚ ਕਰਦੇ ਆ ਨਾ ਕਿ ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਸੋ ਇਹੋ ਜਿਹੇ ਗੁਰਮੁਖ ਜਨ ਜਿਹੜੇ ਨੇ, ਹੇ ਵਾਹਿਗੁਰੂ ਤੇਰੇ ਭਗਤਾਂ ਦੇ ਤੇਰੇ ਪਿਆਰਿਆਂ ਦੇ ਦਰਸ਼ਨ ਦੁਆਰੇ ਕੀਤਿਆਂ, ਉਹਨਾਂ ਨੂੰ ਅੱਖਾਂ ਦੇ ਨਾਲ ਤੱਕਿਆਂ ਹੀ ਤੂੰ ਚੇਤੇ ਆਉਂਦਾ, ਤੂੰ ਯਾਦ ਆਉਂਦਾ ਹੈ।
ਮਨ ਕੀ ਕੱਟੀ ਐ ਮੈਲ ਸਾਧ ਸੰਗ ਉਠਿਆ।
ਇਹੋ ਜਿਹੜੇ ਸਾਧੂ ਜਨ ਹਨ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ, ਜਿਨ੍ਹਾਂ ਨੇ ਔਗੁਣ ਵਿਕਾਰ ਸਾਧ ਲਏ ਨੇ, ਭਾਉ ਭਗਤੀ ਦੀ ਸਾਧਨਾ ਕਮਾਈ ਕੀਤੀ ਹੈ, ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਗੁਰਮੁਖ ਸਾਧ ਅਸਾਧ ਸਾਧ ਵਿਖਾਣੀ ਹੈ।
ਸੋ ਇਹੋ ਜਿਹੇ ਗੁਰਮੁਖਾਂ ਪਿਆਰਿਆਂ ਦੀ ਸੰਗਤ ਵਿੱਚ ਜਦੋਂ ਜਾ ਮਿਲ ਬੈਠੀਏ ਤਾਂ ਮਨ ਦੀ ਹਰ ਪ੍ਰਕਾਰ ਦੀ ਮੈਲ ਕੱਟੀ ਜਾਂਦੀ ਹੈ। ਅਨੇਕ ਪ੍ਰਕਾਰ ਦੀ ਮੈਲ, ਜਨਮ ਜਨਮ ਕੀ ਇਸ ਮਨ ਕਉ ਮਨ ਲਾਗੀ, ਕਾਲਾ ਹੋਆ ਸਿਆਹ, ਖੰਗਲੀ ਧੋਤੀ ਉਜਲੀ ਨਾ ਹੋਵੇ ਜੇ ਸਹੁ ਧੋਵਣ ਪਾਹ। ਜਨਮਾਂ ਜਨਮਾਂਤਰਾਂ ਦੀ ਮੈਲ ਇਸ ਮਨ ਨੂੰ ਲੱਗੀ ਹੋਈ। ਸ਼ਲੰ ਸ਼ਿਦਰੰ ਕੋਟ ਬਿਗਨੰ ਅਪਰਾਧੰ ਕਿਰਬਿਖ ਮਲੰ ਧਰਮ ਮੋਹੰ ਮਾਨ ਅਪਮਾਨੰ ਮਦਨ ਮਾਇਆ ਵਿਆਪ ਪੰ। ਇਹ ਅਨੇਕ ਪ੍ਰਕਾਰ ਦੀ ਮੈਲ ਮਨ ਨੂੰ ਚੰਬੜੀ ਹੈ। ਈਰਖਾ ਦੀ ਔਰ ਦਵੈਤ ਦੀ ਜਿਹੜੀ ਮੈਲ ਹੈ ਇਹ ਚੰਬੜੀ ਹੈ। ਗੁਰਮੁਖਾਂ ਪਿਆਰਿਆਂ ਦੀ ਸੰਗਤ ਵਿੱਚ ਮਿਲ ਕੇ ਇਹ ਮਨ ਦੀ ਮੈਲ ਜਿਹੜੀ ਹੈ ਇਹ ਕੱਟੀ ਜਾਂਦੀ ਹੈ। ਸਤਿਗੁਰਾਂ ਕੇ ਇਹ ਪਾਵਨ ਪਵਿੱਤਰ ਬਚਨ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਸਾਧੂ ਜਨਾਂ ਦਾ ਸੰਗ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ ਤੇ ਤਿੰਨਾਂ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਖੋਟੀ ਮਤ ਨਾਸ ਹੁੰਦੀ ਹੈ। ਇਹ ਖੋਟੀ ਮਤ ਰੂਪੀ ਮੈਲ, ਰਾਗ ਦਵੈਸ਼ ਈਰਖਾ ਇਤਿਆਦਿਕ ਦੀ ਮੈਲ, ਹਰ ਤਰ੍ਹਾਂ ਦੀ ਮੈਲ ਕੱਟੀ ਜਾਂਦੀ ਹੈ ਮਨ ਦੀ ਜਦੋਂ ਸਾਧੂ ਜਨਾਂ ਦੀ ਸੰਗਤ ਦੇ ਵਿੱਚ ਆਣ ਵਸੀਏ, ਤਿੰਨਾਂ ਦੀ ਸੰਗਤ ਕਰੀਏ।
ਮਰਨ ਭਾਉ ਕੱਟੀਐ ਜਨ ਕਾ ਸ਼ਬਦ ਜਪ।
ਜਨਮ ਅਤੇ ਮਰਨ ਵੱਖੋ ਵੱਖਰੀਆਂ ਜੋਨਾਂ ਵਿੱਚ ਭਰਮਦਿਆਂ ਭਟਕਦਿਆਂ ਹੋਇਆਂ ਵਾਰ ਵਾਰ ਜਨਮ ਲੈਣਾ ਤੇ ਮਰ ਕੇ ਜਾਣਾ ਇਹ ਕੱਟਿਆ ਜਾਂਦਾ ਹੈ। ਭੌ ਕੱਟਿਆ ਹਰ ਪ੍ਰਕਾਰ ਦਾ ਡਰ ਕੱਟਿਆ ਜਾਂਦਾ ਹੈ। ਜਨਮ ਦਾ ਡਰ, ਮਰਨ ਦਾ ਡਰ ਇਹ ਕੱਟਿਆ ਜਾਂਦਾ ਹੈ। ਕਿਵੇਂ? ਜਨ ਕਾ ਸ਼ਬਦ ਜਪ, ਕਿਉਂਕਿ ਪ੍ਰਕਰਨ ਜਿਹੜਾ ਗੁਰਮੁਖਾਂ ਪਿਆਰਿਆਂ ਦੀ ਮਹਾਨਤਾ ਦਾ ਚੱਲ ਰਿਹਾ ਨਾ। ਜਨ ਕਾ ਸ਼ਬਦ ਜਪ, ਵਾਹਿਗੁਰੂ ਜੋ ਤੇਰੇ ਜਨ ਨੇ, ਜੋ ਪਿਆਰੇ ਨੇ ਤੇਰੇ, ਉਹਨਾਂ ਦਾ ਸ਼ਬਦ ਭਾਵ ਉਪਦੇਸ਼, ਜੋ ਉਹਨਾਂ ਨੇ ਉਪਦੇਸ਼ ਦਿੱਤਾ ਹੈ ਉਸ ਉਪਦੇਸ਼ ਦੀ ਕਮਾਈ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣ ਦੇ ਨਾਲ ਜਨਮ ਅਤੇ ਮਰਨ ਦਾ ਡਰ ਵੀ ਕੱਟਿਆ ਜਾਂਦਾ, ਨਾਸ਼ ਹੋ ਜਾਂਦਾ ਹੈ।
ਬੰਦਨ ਖੋਲਣ ਸੰਤ ਸਭ ਜਾਹੇ ਛਾਪ,
ਕਿਉਂਕਿ ਹੇ ਵਾਹਿਗੁਰੂ ਤੇਰੇ ਸਾਜੇ ਨਵਾਜੇ ਜਿਹੜੇ ਸੰਤ ਹਨ ਨਾ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੋਈ ਨਾਨਕਾ ਪੂਰਨ ਸੋਈ ਸੰਤ, ਉਹਨਾਂ ਸੰਤਾਂ ਨੂੰ ਵਾਹਿਗੁਰੂ ਜੀ ਆਪ ਜੀ ਨੇ ਸਮਰੱਥਾ ਹੀ ਐਸੀ ਬਖਸ਼ੀ ਹੈ ਕਿ ਬੰਧਨ ਖੋਲਣ ਸੰਤ। ਉਹ ਜਿਹੜੇ ਸੰਤ ਜਨ ਹਨ ਹਰ ਪ੍ਰਕਾਰ ਦੇ ਬੰਧਨ ਖੋਲ ਦਿੰਦੇ ਨੇ। ਕਰਤਾ ਭੁਗਤਾ ਦੇ ਬੰਧਨ, ਹੰਗਤਾ ਮਮਤਾ ਦੇ ਬੰਧਨ, ਵਿਸ਼ਿਆਂ ਵਿਕਾਰਾਂ ਤੇ ਔਗੁਣਾਂ ਦੇ ਬੰਧਨ, ਜਨਮ ਮਰਨ ਦੇ ਬੰਧਨ, ਇਹਨਾਂ ਸਾਰੇ ਬੰਧਨਾਂ ਨੂੰ ਕੱਟਣ ਦੇ ਸਮਰੱਥ ਹਨ ਗੁਰਮੁਖ ਪਿਆਰੇ ਸੰਤ ਜਨ। ਤੇ ਜਦੋਂ ਗੁਰਮੁਖ ਪਿਆਰੇ ਇਹ ਵਿਸ਼ਿਆਂ ਵਿਕਾਰਾਂ ਦੇ ਬੰਧਨ ਤੋੜ ਦਿੰਦੇ ਨੇ, ਦੂਤ ਸਭ ਜਾਹੇ ਛਪ, ਜਿਹੜੇ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਨੇ, ਉਹ ਮਾਨੋ ਫਿਰ ਸ਼ਰਮ ਦੇ ਮਾਰੇ ਹੋਏ ਛਪ ਜਾਂਦੇ ਨੇ, ਲੁਕ ਜਾਂਦੇ ਨੇ। ਜਮਾਂ ਦੇ ਦੂਤ ਵੀ ਛਪ ਜਾਂਦੇ ਨੇ, ਨੇੜੇ ਨਹੀਂ ਆ ਸਕਦੇ, ਲੁਕ ਜਾਂਦੇ ਨੇ। ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਗੁਰਮੁਖਾਂ ਦੀ ਸੰਗਤ ਕਰਦਿਆਂ ਹੋਇਆ ਜਦੋਂ ਮਨ ਵਾਹਿਗੁਰੂ ਕੇ ਨਾਮ ਸਿਮਰਨ ਵਿੱਚ ਜੁੜ ਗਿਆ ਤਾਂ ਜਮ ਜਿਹੜਾ ਹੈ ਲੱਜਾ ਮਾਨ ਸ਼ਰਮਿੰਦਾ ਹੀ ਹੋ ਕੇ ਭੱਜ ਜਾਂਦਾ, ਨੇੜੇ ਠਹਿਰ ਨਹੀਂ ਸਕਦਾ। ਇਹ ਉਹ ਜਮਾਂ ਦੇ ਦੂਤ, ਵਿਸ਼ਿਆਂ ਵਿਕਾਰਾਂ ਔਗੁਣਾਂ ਰੂਪੀ ਦੂਤ ਸਾਰੇ ਛਪ ਜਾਂਦੇ, ਨਾਸ ਹੋ ਜਾਂਦੇ ਨੇ।
ਰੰਗ ਜਿਸ ਦੀ ਸਭ ਧਾਰੀਆ,
ਵਾਹਿਗੁਰੂ ਦੇ ਸਾਜੇ ਨਵਾਜੇ ਸੰਤ ਮਹਾਤਮਾ ਜੋ ਹਨ ਸਾਧ ਸੰਗਤ ਜੀ, ਤਿਸ ਸਿਉ ਲਾਇਨ ਰੰਗ। ਰੰਗ ਦਾ ਅਰਥ ਹੈ ਪ੍ਰੇਮ। ਉਹ ਜੀਵ ਦਾ ਉਸ ਪਰਮਾਤਮਾ ਦੇ ਨਾਲ ਪ੍ਰੇਮ ਲਗਾ ਦਿੰਦੇ ਨੇ ਜਿਸ ਦੀ ਸਭ ਧਾਰੀਆ, ਜਿਸ ਦੀ ਇਹ ਸਾਰੀ ਸ੍ਰਿਸ਼ਟੀ ਧਾਰਨ ਕੀਤੀ ਹੋਈ ਹੈ, ਭਾਵ ਸਾਰੀ ਸ੍ਰਿਸ਼ਟੀ ਜਿਸ ਪਰਮਾਤਮਾ ਦੇ ਆਸਰੇ ਹੈ। ਵਾਹਿਗੁਰੂ ਦੇ ਪਿਆਰੇ ਸੰਤ ਜਨ ਆਪਣੀ ਸੰਗਤ ਵਿੱਚ ਆਏ ਹੋਏ ਵਡਭਾਗੀ ਜੀਵਾਂ ਦਾ ਪ੍ਰੇਮ ਉਸ ਪਰਮਾਤਮਾ ਨਾਲ ਲਾ ਦਿੰਦੇ ਨੇ।
ਊਚਾ ਥਾਨ ਅਗਮ ਅਪਾਰੀਆ,
ਉਸ ਪਰਮਾਤਮਾ ਦੇ ਨਾਲ ਗੁਰਮੁਖ ਪਿਆਰੇ ਪ੍ਰੇਮ ਲਗਾ ਦਿੰਦੇ ਨੇ ਜਿਸ ਦਾ ਉੱਚੀ ਹੀ ਉੱਚਾ ਥਾਨ, ਉੱਚਿਆਂ ਨਾਲੋਂ ਵੀ ਉੱਚਾ ਜਿਸ ਦਾ ਸੱਚਖੰਡ ਰੂਪੀ ਅਸਥਾਨ ਹੈ। ਦੁਨੀਆਂ ਦੇ ਆਮ ਲੋਕਾਂ ਦੇ ਸਮਰਤਨ ਮਤ ਮੁਤਾਬਕ ਮਨੁੱਖਾਂ ਦੇ ਨਾਲੋਂ ਕੋਈ ਧਰਮੀ ਕਹਾਏ ਜਾਣ ਵਾਲੇ ਲੋਕ ਉੱਚੇ ਸਮਝੇ, ਉਹਨਾਂ ਤੋਂ ਉੱਚੇ ਦੇਵੀ ਦੇਵਤਿਆਂ ਨੂੰ ਮੰਨਿਆ ਗਿਆ, ਦੇਵੀ ਦੇਵਤਿਆਂ ਵਿੱਚੋਂ ਉੱਚੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਮੰਨੇ ਗਏ, ਉਹਨਾਂ ਤੋਂ ਵੀ ਉੱਪਰ ਮਹਾ ਵਿਸ਼ਨੂੰ ਇਤਿਆਦਿਕ। ਪਰ ਵਾਹਿਗੁਰੂ ਉੱਚਿਆਂ ਦੇ ਨਾਲੋਂ ਵੀ ਉੱਚਾ ਹੈ, ਸਰਬ ਸ਼੍ਰੋਮਣੀ ਹੈ। ਉਸ ਦਾ ਸਤਸੰਗਤ ਰੂਪੀ ਅਸਥਾਨ ਵੀ ਸਭ ਨਾਲੋਂ ਸ਼੍ਰੋਮਣੀ ਆ, ਸਭ ਨਾਲੋਂ ਉੱਤਮ ਹੈ। ਅਗਮ ਮਨ ਔਰ ਬੁੱਧੀ ਦੀ ਪਹੁੰਚ ਤੋਂ ਪਰੇ ਹੈ। ਅਪਾਰੀਆ ਪਾਰਾਵਾਰ ਤੋਂ ਰਹਿਤ ਹੈ, ਉਸਦਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਪਰਮਾਤਮਾ ਨਾਲ ਵਾਹਿਗੁਰੂ ਦੇ ਪਿਆਰੇ ਜੋੜ ਦਿੰਦੇ ਨੇ,
ਕਰ ਜੋੜ ਸਾਸ ਸਾਸ ਧਿਆਈ ਹੈ।
ਸਮਾਂ ਭਾਵੇਂ ਦਿਨ ਦਾ ਹੋਵੇ ਤੇ ਭਾਵੇਂ ਰਾਤ ਦਾ ਹੋਵੇ, ਕਰ ਜੋੜ ਆਪਣੇ ਦੋਨੋਂ ਹੱਥ ਜੋੜ ਕੇ, ਮਨ ਵਿੱਚ ਨਿਮਰਤਾ ਧਾਰਨ ਕਰਕੇ ਤੇ ਅੰਤਰੀਵ ਮਨ ਔਰ ਬੁੱਧ ਰੂਪੀ ਸੂਤ ਰੂਪੀ ਹੱਥਾਂ ਨੂੰ ਜੋੜ ਕੇ ਵੀ ਸਾਸ ਸਾਸ ਧਿਆਈ ਹੈ। ਜੋ ਅਕਾਲ ਪੁਰਖ ਵਾਹਿਗੁਰੂ ਸਾਹਾਂ ਦਾ ਵੀ ਸਵਾਸ ਰੂਪ ਹੈ, ਜੋ ਸਵਾਸਾਂ ਦਾ ਰਖਵਾਲਾ ਹੈ, ਸਵਾਸ ਸਵਾਸ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਉਣਾ ਕਰੀਏ।
ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ।
ਪੌੜੀ ਦੀ ਅੰਤਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਨੇ, ਜਾ ਆਪੇ ਹੋਏ ਦਇਆਲ। ਜਦੋਂ ਅਕਾਲ ਪੁਰਖ ਵਾਹਿਗੁਰੂ ਆਪ ਹੀ ਦਇਆਲੂ ਹੋ ਜਾਵੇ, ਆਪਣਾ ਤਰਸ ਕਰੇ, ਆਪਣੀ ਮਿਹਰ ਕਰੇ, ਤਾਂ ਸਾਧ ਸੰਗ ਪਾਈਐ, ਤਾਂ ਸਾਧੂ ਜਨਾਂ ਦਾ ਜਿਹੜਾ ਸੰਗ ਮਿਲਾਪ ਹੈ ਉਹ ਪ੍ਰਾਪਤ ਹੁੰਦਾ ਹੈ। ਐਵੇਂ ਕਿਤੇ ਸਾਧੂ ਜਨਾਂ ਦੀ ਸੰਗਤ ਵਿੱਚ ਨਹੀਂ ਮਿਲਿਆ ਜਾਂਦਾ। ਵਾਹਿਗੁਰੂ ਆਪ ਹੀ ਆਪਣੀ ਕਿਰਪਾ ਕਰੇ ਤਾਂ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਤਾਂ ਗੁਰਮੁਖਾਂ ਪਿਆਰਿਆਂ ਦਾ ਮਿਲਾਪ ਮਿਲਦਾ ਹੈ। ਫਿਰ ਉਨ੍ਹਾਂ ਦੇ ਮਿਲਾਪ ਵਿੱਚ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਸਾਡੀ ਸੁਰਤ ਜੋੜਦੀ ਹੈ। ਇਹ ਪਾਵਨ ਸ੍ਰੀ ਮੁਖਵਾਕ ਵਿੱਚ ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਸਾਧ ਸੰਗਤ ਜੀ, ਲੜੀਵਾਰ ਕਥਾ ਵਿਚਾਰ ਜੋ ਚੱਲ ਰਹੀ ਹੈ ਇਸ ਦੇ ਨਾਲ ਵੀ ਆਪਾਂ ਕੁਝ ਸਮਾਂ ਜੁੜਨਾ ਕਰੀਏ।
ਰਾਮ ਕਲੀ ਮਹਲਾ ਤੀਜਾ ਆਨੰਦ।
ਰਾਮ ਕਲੀ ਰਾਗ ਵਿੱਚ ਤੀਸਰੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰ ਰਹੇ ਨੇ। ਆਨੰਦ ਇਹ ਬਾਣੀ ਦਾ ਨਾਮ ਹੈ, ਆਨੰਦ ਸਾਹਿਬ ਜੋ ਸਾਡੇ ਨਿਤਨੇਮ ਵਿੱਚ ਵੀ ਸ਼ਾਮਲ ਹੈ। ਜੋ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਸਤਿਗੁਰੂ ਗਰੀਬ ਨਿਵਾਸ ਜੀ ਨੇ ਬਖਸ਼ਿਸ਼ ਕੀਤਾ, ਜਪ ਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਔਰ ਆਨੰਦ ਸਾਹਿਬ, ਇਹ ਆਨੰਦ ਸਾਹਿਬ ਦੀ ਕਥਾ ਅੱਜ ਗੁਰੂ ਕੀ ਕਿਰਪਾ ਨਾਲ ਆਰੰਭ ਹੋ ਰਹੀ ਹੈ। ਗੁਰੂ ਦੇ ਪਾਵਨ ਇਤਿਹਾਸ ਵਿੱਚ ਵਰਣਨ ਹੈ ਸਾਧ ਸੰਗਤ ਜੀ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਜੀ ਕੀ ਪਾਵਨ ਧਰਤੀ ਤੇ ਸੁਭਾਏ ਮਾਣ ਨੇ। ਅਨੇਕਾਂ ਸੰਗਤਾਂ ਗੁਰੂ ਕੇ ਚਰਨ ਪਰਸਣ ਵਾਸਤੇ ਆਉਂਦੀਆਂ। ਅਨੇਕਾਂ ਮਤਾਂ ਮਤਾਂਤਰਾਂ ਵਾਲੇ ਜਿਹੜੇ ਲੋਕ ਨੇ, ਜਿਨ੍ਹਾਂ ਧਰਮ ਦਾ ਪੱਖ ਜੀਵਨ ਅੰਦਰ ਧਾਰਨ ਤਾਂ ਕੀਤਾ ਹੈ ਪਰ ਅਜੇ ਪ੍ਰਾਪਤੀ ਨਹੀਂ ਹੋਈ, ਉਹ ਵੀ ਸ਼ਰਧਾ ਭਾਵਨਾ ਧਾਰਨ ਕਰਕੇ ਸਤਿਗੁਰਾਂ ਦੇ ਦਰ ਤੇ ਗੋਇੰਦਵਾਲ ਸਾਹਿਬ ਵਿਖੇ ਆਇਆ ਕਰਦੇ ਤੇ ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰਕੇ ਉਹ ਆਤਮਿਕ ਜੀਵਨ ਦੀ ਪ੍ਰਾਪਤੀ ਕਰਦੇ ਹੈ। ਇਤਿਹਾਸ ਵਿੱਚ ਵਰਣਨ ਹੈ ਕਿ ਇੱਕ ਜੋਗੀ ਆਇਆ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ, ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਬੜੀਆਂ ਯੋਗ ਸਾਧਨਾ ਕੀਤੀਆਂ, ਬੜੇ ਯੋਗਾ ਆਸਣ ਕੀਤੇ, ਬਹੁਤ ਸੁਰਤ ਜੋੜੀ ਮਹਾਰਾਜ ਜੀ, ਬੜੇ ਦਸਮ ਦੁਆਰ ਪ੍ਰਾਣ ਟਕਾ ਟਕਾ ਕੇ ਸਮਾਧੀਆਂ ਵੀ ਲਾਈਆਂ, ਪਰ ਜੋ ਆਤਮਿਕ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਸਾਂ ਉਹ ਅਜੇ ਤੱਕ ਪ੍ਰਾਪਤ ਨਹੀਂ ਹੋਇਆ। ਕਿਰਪਾ ਕਰੋ ਮਹਾਰਾਜ, ਮੇਰੇ ਤੇ ਮਿਹਰ ਕਰੋ। ਜਦੋਂ ਤੋਂ ਆਪ ਜੀ ਗੁਰਤਾ ਤੇ ਸੁਭਾਏਮਾਨ ਹੋਏ, ਮੇਰੇ ਮਨ ਵਿੱਚ ਆਪ ਜੀ ਪ੍ਰਤੀ ਸ਼ਰਧਾ ਹੈ, ਭਾਵਨਾ ਹੈ, ਮੈਨੂੰ ਆਤਮਿਕ ਆਨੰਦ ਦੀ ਦਾਤ ਬਖਸ਼ੋ, ਆਪਣੇ ਚਰਨਾਂ ਦਾ ਸੇਵਕ ਬਣਾ ਲਓ। ਘੱਟ ਘੱਟ ਕੇ ਅੰਤਰ ਕੀ ਜਾਣਨ ਵਾਲੇ, ਅਗਮ ਨਿਗਮ ਨੂੰ ਜਾਣਨ ਵਾਲੇ ਸਤਿਗੁਰੂ ਅਮਰਦਾਸ ਜੀ ਨੇ ਬਚਨ ਕੀਤਾ, ਜੋਗੀ ਜੀ ਵਿਧੀ ਦੇ ਵਿਧਾਨ ਮੁਤਾਬਕ ਤੁਹਾਡਾ ਇੱਕ ਜਨਮ ਅਜੇ ਹੋਰ ਹੈ, ਉਹ ਜਨਮ ਜਦੋਂ ਤੁਸੀਂ ਧਾਰਨ ਕਰੋਗੇ, ਗੁਰੂ ਕੀ ਸਿੱਖੀ ਪ੍ਰਾਪਤ ਕਰੋਗੇ, ਫਿਰ ਉਹ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇਗੀ। ਬੇਨਤੀ ਕੀਤੀ ਸਤਿਗੁਰੂ ਜੀ, ਫਿਰ ਉਸ ਜਨਮ ਨੂੰ ਧਾਰਨ ਕਰਨ ਵਿੱਚ, ਗੁਰੂ ਕੀ ਸ਼ਰਨ ਲੈਣ ਵਿੱਚ ਤੇ ਆਤਮਿਕ ਆਨੰਦ ਦੀ ਪ੍ਰਾਪਤੀ ਕਰਨ ਦੇ ਵਿੱਚ ਮਹਾਰਾਜ ਦੇਰ ਕਾਹਤੋਂ ਕਰਨੀ ਹੈ? ਕਿਰਪਾ ਕਰੋ ਮਹਾਰਾਜ, ਮੇਰਾ ਸਰੀਰ ਹੁਣੇ ਛੁੱਟ ਜਾਵੇ ਤੇ ਉਹ ਜਨਮ ਮੈਨੂੰ ਜਲਦੀ ਮਿਲ ਜਾਵੇ। ਸੋ ਉਸ ਵਕਤ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਜੋਗੀ ਨੂੰ ਸਮਰੱਥਾ ਬਖਸ਼ੀ, ਆਪਣੇ ਪ੍ਰਾਣ ਦਸਮ ਦੁਆਰੇ ਚੜਾ ਕੇ ਬ੍ਰਹਮ ਰੰਗਰ ਨੂੰ ਇਉਂ ਤੋੜ ਕੇ ਸਰੀਰ ਤਿਆਗਿਆ ਤੇ ਫਿਰ ਉਹੀ ਜੋਗੀ ਜਿਹੜਾ ਸੀ, ਇਹ ਇਤਿਹਾਸ ਵਿੱਚ ਵਰਣਨ ਆਉਂਦਾ ਕਿ ਸਤਿਗੁਰੂ ਅਮਰਦਾਸ ਸਾਹਿਬ ਜੀ ਕੇ ਛੋਟੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਦੇ ਗ੍ਰਹਿ ਵਿਖੇ ਜਨਮਿਆ। ਇਹਦੇ ਤੋਂ ਪਹਿਲਾਂ ਬਾਬਾ ਮੋਹਰੀ ਜੀ ਦਾ ਇੱਕ ਪੁੱਤਰ ਬਾਬਾ ਅਰਥ ਮੱਲ ਹੈ, ਇਹ ਦੂਸਰਾ ਪੁੱਤਰ ਜਿਹੜਾ ਬਾਬਾ ਮੋਹਰੀ ਜੀ ਦੇ ਗ੍ਰਹਿ ਵਿਖੇ ਜਨਮਿਆ। ਜਿਸ ਵੇਲੇ ਜਨਮ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਗਿਆ ਦੇ ਨਾਲ ਉਸੇ ਵਕਤ ਹੀ ਉਸ ਨੂੰ ਇਸ਼ਨਾਨ ਕਰਵਾ ਕੇ ਤੇ ਸੁੰਦਰ ਵਸਤਰਾਂ ਵਿੱਚ ਲਪੇਟ ਕੇ ਗੁਰੂ ਕੀ ਹਜ਼ੂਰੀ ਲਿਆਂਦਾ ਗਿਆ। ਆਪਣੀ ਗੋਦ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਨਵ ਜਨਮੇ ਪੋਤਰੇ ਨੂੰ ਲਿਆ, ਮਿਹਰ ਦੀ ਨਿਗਾਹ ਦੇ ਨਾਲ ਤੱਕਿਆ ਤੇ ਬਚਨ ਕੀਤਾ ਕਿ ਇਹ ਭਾਈ ਬੱਲੂ, ਇਹ ਉਹੀ ਜੋਗੀ ਜਿਹੜਾ ਆਤਮਿਕ ਆਨੰਦ ਦੀ ਦਾਤ ਮੰਗਦਾ ਸੀ, ਉਹ ਸਾਡਾ ਪੋਤਰਾ ਹੋ ਕੇ ਆਇਆ ਗੁਰੂ ਕੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ। ਸੋ ਇਸ ਲਈ ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਉਸਦਾ ਨਾਮ ਵੀ ਆਨੰਦ ਰੱਖਿਆ ਤੇ ਉਸ ਪ੍ਰਥਾਏ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦੀ ਸੁਰਤ ਨੂੰ ਸੋਝੀ ਬਖਸ਼ਿਸ਼ ਕਰਕੇ ਇਹ ਅੰਮ੍ਰਿਤ ਰੂਪ ਗੁਰਬਾਣੀ ਉਚਾਰਨ ਕੀਤੀ। ਬਾਣੀ ਦਾ ਨਾਮ ਵੀ ਸਤਿਗੁਰਾਂ ਨੇ ਆਨੰਦ ਹੀ ਰੱਖਿਆ। ਐਸੀ ਬਾਣੀ ਜਿਸ ਨੂੰ ਪੜ੍ਹ ਕੇ, ਜਿਸ ਨੂੰ ਸੁਣ ਕੇ, ਜਿਸ ਨੂੰ ਕਮਾ ਕੇ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇ। ਸੋ ਇਹ ਆਨੰਦ ਸਾਹਿਬ ਬਾਣੀ ਸਤਿਗੁਰੂ ਗਰੀਬ ਨਿਵਾਸ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਅਗਾਂਹ ਇਹ ਵੀ ਬਚਨ ਇਤਿਹਾਸ ਵਿੱਚ ਆਉਂਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਭਾਈ ਬੱਲੂ, ਇਹ ਜੋ ਬਾਣੀ ਅਸਾਂ ਉਚਾਰਨ ਕੀਤੀ ਹੈ ਨਾ, ਭਾਈ ਇਸ ਬਾਣੀ ਨੂੰ ਲਿਖਤ ਰੂਪ ਵਿੱਚ ਲਿਆ ਕੇ ਇੱਕ ਢੋਲਕ ਲੈ ਲਓ ਤੇ ਇਉਂ ਉੱਪਰ ਉੱਚੀ ਜਗ੍ਹਾ ਤੇ ਚੜ ਕੇ ਢੋਲਕ ਵਜਾਉਂਦਿਆਂ ਹੋਇਆਂ ਇਹ ਅੰਮ੍ਰਿਤ ਰੂਪ ਗੁਰਬਾਣੀ ਦਾ ਗਾਇਨ ਕਰੋ। ਤਦੋਂ ਭਾਈ ਬੱਲੂ ਜੀ ਨੇ ਇਹ ਸਾਰੀ ਬਾਣੀ ਇਉਂ ਢੋਲ ਵਜਾਉਂਦਿਆਂ ਹੋਇਆਂ ਗਾਇਨ ਕੀਤੀ। ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਬਚਨ ਆਉਂਦਾ ਹੈ ਕਿ 38 ਪੌੜੀਆਂ ਸਤਿਗੁਰੂ ਅਮਰਦਾਸ ਜੀ ਨੇ ਇਹ ਉਚਾਰਨ ਕੀਤੀਆਂ ਸਨ, 39ਵੀਂ ਪੌੜੀ ਸਤਿਗੁਰੂ ਰਾਮਦਾਸ ਸਾਹਿਬ ਜੀ ਕੀ, 40ਵੀਂ ਪੌੜੀ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕੀ ਉਚਾਰਨ ਕੀਤੀ ਹੋਈ। ਇਹ ਵਰਣਨ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਤੇ ਹੋਰ ਗ੍ਰੰਥਾਂ ਵਿੱਚ ਵੀ ਆ ਰਿਹਾ। ਸੋ ਇਹ ਮਰਯਾਦਾ ਉਦੋਂ ਤੋਂ ਬਣ ਗਈ ਕਿ ਜਦੋਂ ਬਾਲਕ ਜਨਮ ਲਵੇ ਤਾਂ ਆਨੰਦ ਸਾਹਿਬ ਦਾ ਗਾਇਨ ਕਰਨਾ। ਛੇਵੇਂ ਪਾਤਸ਼ਾਹ ਨੇ ਜਦੋਂ ਅਵਤਾਰ ਧਾਰਨ ਕੀਤਾ, ਉਹ ਗਵਾਹੀ ਗੁਰਬਾਣੀ ਵਿੱਚ ਵੀ ਮੌਜੂਦ ਹੈ, ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੈ ਮਨ ਪਾਵੈ। ਨਾਲ ਹੀ ਸਤਿਗੁਰਾਂ ਨੇ ਇਹ ਵੀ ਬਚਨ ਕੀਤਾ ਕਿ ਜੋ ਗੁਰਸਿੱਖ ਆਪਣੇ ਕੰਮਾਂ ਕਾਜਾਂ ਦੇ ਆਰੰਭ ਵਿੱਚ ਆਦ ਵਿੱਚ ਇਸ ਅੰਮ੍ਰਿਤ ਰੂਪ ਗੁਰਬਾਣੀ ਦਾ ਪਾਠ ਕਰਨਗੇ, ਉਨ੍ਹਾਂ ਦੇ ਕਾਰਜ ਗੁਰੂ ਕੀ ਕਿਰਪਾ ਨਾਲ ਰਾਸ ਹੋਣਗੇ। ਜਿਹੜੇ ਇਸ ਬਾਣੀ ਦਾ ਨਿਤਨੇਮ ਕਰਨਗੇ, ਗੁਰੂ ਕੀ ਕਿਰਪਾ ਨਾਲ ਜੀਵਨ ਮੁਕਤੀ ਦੇ ਆਨੰਦ ਦੀ ਪ੍ਰਾਪਤੀ ਹੋਵੇਗੀ। ਸਾਧ ਸੰਗਤ ਜੀ, ਕੜਾਹ ਪ੍ਰਸ਼ਾਦ ਦੀ ਦੇਹ ਗੁਰੂ ਕੀ ਹਜ਼ੂਰੀ ਵਿੱਚ ਲਿਆ ਕੇ ਵੀ ਆਨੰਦ ਸਾਹਿਬ ਦਾ ਪਾਠ ਕਰਨ ਦੀ ਮਰਯਾਦਾ ਹੈ, ਫਿਰ ਹੀ ਕਿਰਪਾਨ ਭੇਟ ਹੋ ਸਕਦੀ ਹੈ। ਸੋ ਇਉਂ ਇਸ ਬਾਣੀ ਦੀ ਬਹੁਤ ਵੱਡੀ ਮਹਾਨਤਾ ਹੈ, ਲਫ਼ਜ਼ਾਂ ਵਿੱਚ ਵਰਣਨ ਨਹੀਂ ਕੀਤੀ ਜਾ ਸਕਦੀ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਹੈ। ਰਾਮਕਲੀ ਰਾਗ ਵਿੱਚ ਤੀਸਰੇ ਪਾਤਸ਼ਾਹ ਜੀ ਕੀ ਉਚਾਰਨ ਕੀਤੀ ਇਹ ਬਾਣੀ ਆਨੰਦ ਸਾਹਿਬ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਰੂਪ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਰੂਪ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਹਜ਼ੂਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦਾ ਜਿਹੜਾ ਆਨੰਦ ਹੈ ਨਾ, ਉਹਦਾ ਵਰਣਨ ਕਰਦੇ ਨੇ। ਸਾਧ ਸੰਗਤ ਜੀ, ਥੋੜੀ ਜੀ ਜੇ ਵਿਚਾਰ ਕਰੀਏ, ਪੰਜਾਂ ਬਾਣੀਆਂ ਦੀ ਤਰਤੀਬ ਵਿੱਚ ਦਸਮ ਪਾਤਸ਼ਾਹੀ ਨੇ ਕਿੱਡੀ ਵੱਡੀ ਸਾਡੇ ਤੇ ਕਿਰਪਾ ਕੀਤੀ ਹੈ। ਸਭ ਤੋਂ ਪਹਿਲੀ ਬਾਣੀ ਸ੍ਰੀ ਜਪ ਜੀ ਸਾਹਿਬ, ਜਿਸ ਦਾ ਸਿਰਲੇਖ ਹੈ ਜਪ। ਕਿਸ ਨੂੰ ਜਪਣਾ ਹੈ? ਜੋ ਇੱਕ ਹੈ, ਜੋ ਸਰਬ ਦਾ ਪ੍ਰਕਾਸ਼ਕ ਹੈ। ਆਪਾਂ ਪੂਰੇ ਮੂਲ ਮੰਤਰ ਦੇ ਅਰਥ ਕਰ ਲਈਏ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪਣਾ ਕਰ। ਜਦੋਂ ਗੁਰਸਿੱਖ ਜਪਦਾ ਹੈ, ਪਹਿਲਾਂ ਸੁਰਤ ਟੁੱਟਦੀ ਵੀ ਹੈ, ਜੁੜਦੀ ਵੀ ਹੈ, ਪਰ ਜਪਦਿਆਂ ਜਦੋਂ ਸੁਰਤ ਜੁੜ ਜਾਵੇ ਤਾਂ ਜਾਪ ਦੀ ਅਵਸਥਾ ਵਿੱਚ ਗੁਰਮੁਖ ਪਹੁੰਚ ਜਾਂਦਾ, ਜਿਸ ਨੂੰ ਅਜੱਪਾ ਜਾਪ ਕਿਹਾ ਜਾਂਦਾ। ਤੇ ਫਿਰ ਉਹ ਵਾਹਿਗੁਰੂ ਅੱਗੇ ਨਮਸਕਾਰਾਂ ਕਰਦਾ, ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਜਦੋਂ ਜਾਪ ਵਿੱਚ ਸੁਰਤ ਜੁੜ ਜਾਵੇ ਤਾਂ ਮਨ ਵਿੱਚ ਵੈਰਾਗ ਆਉਂਦਾ ਹੈ ਤੇ ਪਖੰਡ ਪਾਸੇ ਰਹਿ ਜਾਂਦੇ ਹੈ। ਸਵਈਆਂ ਵਿੱਚ ਵੈਰਾਗ ਦਾ ਕਥਨ ਹੈ, ਪਖੰਡਾਂ ਦਾ ਖੰਡਨ ਹੈ। ਜਦੋਂ ਗੁਰਸਿੱਖ ਪਿਆਰੇ ਦੇ ਮਨ ਵਿੱਚ ਵੈਰਾਗ ਦੀ ਪ੍ਰਾਪਤੀ ਹੋ ਗਈ, ਫਿਰ ਵਾਹਿਗੁਰੂ ਦੇ ਚਰਣਾਂ ਵਿੱਚ ਉਹ ਅਰਦਾਸਾਂ ਬੇਨਤੀਆਂ ਵਿੱਚ ਜੁੜ ਜਾਂਦਾ ਕਿ ਹਮਰੀ ਕਰੋ ਹਾਥ ਬੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਇਹ ਅਰਦਾਸਾਂ ਬੇਨਤੀਆਂ ਕਰਦਿਆਂ ਕਰਦਿਆਂ ਜਦੋਂ ਵਾਹਿਗੁਰੂ ਦੇ ਦਰ ਤੇ ਬੇਨਤੀ ਪ੍ਰਵਾਨ ਹੋ ਗਈ ਤਾਂ ਫਿਰ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੋਇਆ। ਉਸ ਆਨੰਦ ਵਿੱਚ ਆ ਕੇ ਗੁਰਮੁਖ ਪਿਆਰਾ ਕਹਿ ਉੱਠਦਾ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਹੇ ਮੇਰੀ ਮਾਤਾ, ਐ ਮੇਰੀ ਸੁਰਤ ਰੂਪ, ਐ ਬੁੱਧ ਰੂਪੀ ਮਾਤਾ, ਆਨੰਦ ਪਾਇਆ ਮੇਰੇ ਜੀਵਨ ਅੰਦਰ। ਹੁਣ ਆਨੰਦ ਹੀ ਆਨੰਦ ਹੋ ਗਿਆ ਹੈ, ਆਗ ਰਹਿਤ ਹੋ ਗਿਆ ਹੈ ਦੁਬਿਧਾ ਵਗੈਰਾ ਤੋਂ। ਮੈਂ ਆਤਮਿਕ ਆਨੰਦ ਦੀ ਮੈਨੂੰ ਪ੍ਰਾਪਤੀ ਹੋਈ, ਕਿਵੇਂ ਹੋਈ? ਸਤਿਗੁਰੂ ਮੈਂ ਪਾਇਆ। ਮੈਂ ਸਤਿਗੁਰੂ ਨੂੰ ਪਾ ਲਿਆ, ਮੈਨੂੰ ਸੱਚੇ ਗੁਰੂ ਕਾ ਮਿਲਾਪ ਹਾਸਲ ਹੋ ਗਿਆ। ਸਾਧ ਸੰਗਤ ਜੀ, ਵਾਰਤਾ ਆਉਂਦੀ ਹੈ ਦਸਮ ਪਾਤਸ਼ਾਹ ਜੀ ਕੀ। ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਪ੍ਰੇਮੀ ਗੁਰੂ ਕੀ ਹਜ਼ੂਰੀ ਵਿੱਚ ਆਇਆ ਹੈ ਤੇ ਬਾਣੀ ਦੀ ਸੰਥਿਆ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਗ੍ਰੰਥੀ ਸਿੰਘ ਦੀ ਡਿਊਟੀ ਲਗਾ ਦਿੱਤੀ ਸਤਿਗੁਰਾਂ ਨੇ, ਭਾਈ ਇਹਨੂੰ ਪ੍ਰੇਮ ਨਾਲ ਸੰਥਿਆ ਕਰਾ। ਨਿਤਨੇਮ ਦੀ ਸੰਥਿਆ ਆਰੰਭ ਹੋਈ, ਚਾਰ ਬਾਣੀਆਂ ਦੀ ਸੰਥਿਆ ਸੰਪੂਰਨ ਹੋ ਗਈ। ਜਦੋਂ ਆਨੰਦ ਸਾਹਿਬ ਦੀ ਸੰਥਾ ਆਰੰਭ ਹੋਈ, ਇਹ ਪਹਿਲੀ ਪੰਕਤੀ ਪੜ੍ਹੀ ਤੇ ਇਹਦੇ ਤੋਂ ਬਾਅਦ ਉਹ ਗੁਰੂ ਕਾ ਸਿੱਖ ਸੰਥਿਆ ਕਰਨ ਵਾਸਤੇ ਆਇਆ ਹੀ ਨਾ। ਕਾਫੀ ਦਿਨ ਬੀਤ ਗਏ। ਮਹਾਰਾਜ ਗ੍ਰੰਥੀ ਸਿੰਘ ਨੂੰ ਪੁੱਛਦੇ ਨੇ, ਭਾਈ ਨਿਤਨੇਮ ਦੀ ਸੰਥਿਆ ਸਿੱਖ ਦੀ ਪੂਰੀ ਹੋ ਗਈ? ਬੇਨਤੀ ਕੀਤੀ, ਮਹਾਰਾਜ ਉਹ ਤਾਂ ਦੁਬਾਰਾ ਆਇਆ ਹੀ ਨਹੀਂ, ਹਜ਼ੂਰ ਨੇ ਆਪਣੀ ਹਜ਼ੂਰੀ ਵਿੱਚ ਬੁਲਾਇਆ, ਉਹ ਤਾਂ ਆਨੰਦ ਵਿੱਚ ਝੂਮਦਾ ਫਿਰੇ। ਮਹਾਰਾਜ ਕਹਿਣ ਲੱਗੇ, ਭਾਈ ਸੰਥਿਆ ਕਰਨ ਕਿਉਂ ਨਹੀਂ ਆਉਂਦਾ? ਕਹਿੰਦਾ ਜੀ, ਜੋ ਪ੍ਰਾਪਤੀ ਕਰਨੀ ਸੀ ਉਹ ਤਾਂ ਹੋ ਗਈ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਮੈਂ ਸਤ ਚੇਤਨ ਨੂੰ ਸਤਿਗੁਰੂ ਨੂੰ ਪਾ ਲਿਆ, ਆਨੰਦ ਹੀ ਆਨੰਦ ਹੋ ਗਿਆ, ਇਹਦੇ ਤੋਂ ਅੱਗੇ ਦੀ ਹੁਣ ਕਿਹੜੀ ਗੱਲ ਰਹਿ ਗਈ? ਸਤਿਗੁਰੂ ਬੜੇ ਪ੍ਰਸੰਨ ਹੋਏ, ਗੁਰਸਿੱਖਾਂ ਤੋਂ ਬਾਣੀ ਕਮਾ ਲਈ, ਤੂੰ ਵਾਕਿਆ ਹੀ ਆਨੰਦ ਪ੍ਰਾਪਤ ਕਰ ਲਿਆ, ਪਰ ਭਾਈ ਮਰਿਆਦਾ ਰੱਖਣੀ ਵੀ ਜ਼ਰੂਰੀ ਹੈ, ਸੰਥਿਆ ਪੂਰੀ ਕਰੋ, ਬਾਣੀ ਪੜ੍ਹਿਆ ਕਰੋ। ਇਹ ਸਿੱਖਿਆ ਫਰਮਾਈ ਸੀ। ਸਤਿਗੁਰੂ ਕੀ ਜਦੋਂ ਪ੍ਰਾਪਤੀ ਹੋ ਗਈ ਤਾਂ ਜੀਵਨ ਅੰਦਰ ਆਨੰਦ ਹੀ ਆਨੰਦ ਆ ਗਿਆ।
ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ।
ਸਹਿਜ ਸੇਤੀ, ਆਤਮਿਕ ਅਡੋਲਤਾ ਦੇ ਸਹਿਤ ਸਤ ਚੇਤਨ ਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ। ਸਤਿਗੁਰ ਤਾਂ ਪਾਇਆ, ਜਦੋਂ ਮੈਂ ਸਤਿਗੁਰਾਂ ਨੂੰ ਪਾ ਲਿਆ, ਜਦੋਂ ਮੈਨੂੰ ਸੱਚੇ ਗੁਰੂ ਕੀ ਸ਼ਰਨ ਪ੍ਰਾਪਤ ਹੋ ਗਈ, ਗੁਰੂ ਨੇ ਕਿਰਪਾ ਕੀਤੀ, ਸਹਿਜ ਸੇਤੀ ਮੈਂ ਆਤਮਿਕ ਆਨੰਦ ਦੇ ਆਤਮਿਕ ਗਿਆਨ ਦੇ ਸਹਿਤ ਹੋ ਗਿਆ ਹਾਂ। ਸਹਿਜ ਦਾ ਅਰਥ ਅਡੋਲਤਾ ਵੀ ਹੈ, ਸਹਿਜ ਦਾ ਅਰਥ ਗਿਆਨ ਵੀ ਹੈ। ਮੈਂ ਆਤਮਿਕ ਗਿਆਨ ਦੇ ਸਹਿਤ ਹੋ ਗਿਆ ਹਾਂ ਗੁਰੂ ਕੀ ਕਿਰਪਾ ਦੇ ਨਾਲ, ਤੇ ਹੁਣ ਮਨ ਵਜੀਆਂ ਵਧਾਈਆਂ, ਮਨ ਵਿੱਚ ਵਧਾਈਆਂ ਵੱਜ ਗਈਆਂ, ਖੁਸ਼ੀਆਂ ਖੇੜੇ ਆ ਪ੍ਰਾਪਤ ਹੋਏ।
ਰਤਨ ਪਰਿਵਾਰ ਪਰਿਆ ਸ਼ਬਦ ਗਾਵਣ ਆਈਆ।
ਤੇ ਹੁਣ ਇਸ ਆਨੰਦਮਈ ਅਵਸਥਾ ਦੇ ਵਿੱਚ ਐਸਾ ਆਨੰਦ ਹੈ ਕਿ ਰਾਗ ਰਤਨ, ਰਤਨਾ ਵਰਗੇ ਕੀਮਤੀ ਜਿਹੜੇ ਰਾਗ ਨੇ ਆਪਣੇ ਪਰਿਵਾਰ ਦੇ ਸਹਿਤ ਤੇ ਸਵਰਗਾਂ ਦੀਆਂ ਪਰੀਆਂ ਦੇ ਸਹਿਤ ਸ਼ਬਦ ਗਾਵਣ ਆਈਆਂ, ਵਾਹਿਗੁਰੂ ਕੇ ਸ਼ਬਦ ਵਾਹਿਗੁਰੂ ਕੀ ਉਸਤਤ ਗਾਉਣ ਵਾਸਤੇ ਆਈਆਂ ਨੇ। ਜਿੰਨੀਆਂ ਸਵਰਗਾਂ ਦੀਆਂ ਅਪਛਰਾ ਪਰੀਆਂ ਮੰਨੀਆਂ ਜਾਂਦੀਆਂ ਉਹ ਵੀ ਸ਼ਬਦ ਗਾ ਰਹੀਆਂ, ਰਾਗ ਰਾਗਨੀ ਮੰਗਲ ਗਾਇਆ, ਰਾਗ ਤੇ ਰਾਗਣੀਆਂ ਵੀ ਮੰਗਲ ਉਸਤਤ ਗਾ ਰਹੇ ਹੈ। ਰਾਗ ਪ੍ਰੇਮ ਰੂਪੀ ਰਤਨ ਹਿਰਦੇ ਵਿੱਚ ਜਿਹੜਾ ਪ੍ਰਾਪਤ ਹੋਇਆ ਹੈ, ਔਰ ਪ੍ਰੇਮ ਰੂਪੀ ਰਤਨ ਦਾ ਜਿਹੜਾ ਪਰਿਵਾਰ, ਸਤ ਸੰਤੋਖ ਗਿਆਨ ਇਤਿਆਦਿਕ ਸਾਰੇ ਗੁਣ ਪ੍ਰਾਪਤ ਹੋਏ ਨੇ, ਔਰ ਇਸੇ ਪ੍ਰਕਾਰ ਸੁੰਦਰ ਸੁਰਤ ਰੂਪੀ ਜਿਹੜੀਆਂ ਪਰੀਆਂ ਹਨ ਉਹ ਵੀ ਵਾਹਿਗੁਰੂ ਦੇ ਸ਼ਬਦ ਨੂੰ ਗਾ ਰਹੀਆਂ ਹਨ।
ਹਰੀ ਕੀਰਾ ਮਨ ਜਿਨੀ ਵਸਾਇਆ।
ਭਾਈ, ਜਿਨ੍ਹਾਂ ਗੁਰਮੁਖਾਂ ਪਿਆਰਿਆਂ ਨੇ ਇਉਂ ਮਨ ਅੰਦਰ ਅਕਾਲ ਪੁਰਖ ਵਾਹਿਗੁਰੂ ਨੂੰ ਵਸਾ ਲਿਆ ਨਾ, ਤੁਸੀਂ ਵੀ ਉਹਨਾਂ ਗੁਰਮੁਖਾਂ ਪਿਆਰਿਆਂ ਦੀ ਸੰਗਤ ਕਰਦਿਆਂ ਹੋਇਆ ਹਰੀ ਅਕਾਲ ਪੁਰਖ ਦਾ ਸ਼ਬਦ, ਪਰਮਾਤਮਾ ਦਾ ਨਾਮ ਗਾਉਣਾ ਕਰੋ, ਵਾਹਿਗੁਰੂ ਦਾ ਜਸ ਗਾਉਣਾ ਕਰੋ।
ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।
ਪਹਿਲੀ ਪੌੜੀ ਦੀ ਸੰਪੂਰਨਤਾ ਕਰਦਿਆਂ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਹੁਣ ਆਨੰਦ ਹੀ ਆਨੰਦ ਹੋ ਗਿਆ, ਕਿਉਂਕਿ ਮੈਂ ਸਤਿਗੁਰਾਂ ਦੀ ਪ੍ਰਾਪਤੀ ਕਰ ਲਈ ਹੈ ਤੇ ਗੁਰੂ ਕੀ ਕਿਰਪਾ ਨਾਲ ਸਤ ਚੇਤਨ ਰੂਪ ਵਾਹਿਗੁਰੂ ਨੂੰ ਮੈਂ ਪ੍ਰਾਪਤ ਕਰ ਲਿਆ ਹੈ, ਇਸ ਲਈ ਜੀਵਨ ਅੰਦਰ ਆਨੰਦ ਪ੍ਰਾਪਤ ਹੋ ਗਿਆ। ਮਹਾਰਾਜ ਕਿਰਪਾ ਕਰਨ, ਗੁਰੂ ਕਾ ਸ਼ਬਦ ਸਾਡੇ ਹਿਰਦੇ ਵਿੱਚ ਵਸੇ, ਔਰ ਇਹ ਆਤਮਿਕ ਆਨੰਦ ਗੁਰੂ ਕੀ ਕਿਰਪਾ ਨਾਲ ਆਪਾਂ ਵੀ ਪ੍ਰਾਪਤ ਕਰ ਸਕੀਏ। ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ, ਸ੍ਰੀ ਅਕਾਲ ਪੁਰਖ ਵਾਹਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਾ ਕੋਟਨ ਕੋਟ ਸ਼ੁਕਰਾਨਾ। ਧੰਨਵਾਦ ਸਾਡੇ ਪਰਮ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ, ਸਮੂਹ ਸੰਗਤਾਂ ਦਾ ਧੰਨਵਾਦ ਹੈ ਜੀ।
ਸਬਦੋ ਤਾਂਗਾਓ ਹਰੀ ਕੇਰਾ ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਰੋਆ ਸਤਿਗੁਰੂ ਮੈਂ।